गाओ सखी हार मंगल गाओ गाओ सखी हार मंगल गाओ गाओ सखी हार मंगल गाओ गाओ आवो मीत प्यारे आवो मीत प्यारे मंगल गाओ नारे मंगल गाओ नारे गाओ सखी हार मंगल गाओ गाओ सखी हार मंगल गाओ गाओ निरंकार मनुखता ती जदो त्रुटिया दस जामे उन्होंने आप धारण किए अज साढ़े लिए नहीं समुची मनुखता अत का खुशियां परता दिखाड़ा है। जदों मेरे सतगुरु धन गुरु गोबिंद सिंह पिता महाराज जिन्हों का प्रकाश पटना साहब की पाक पवित्र धरती ते होया अज उस संबंध अंदर गरेवाल परिवार ते घुम्मन परिवार वालों श्री अखंड जापां दे भोग पासे भाई अमरीक सिंह जी दे कीर्तनी जत्थे ने रब्बी बाणी दा कीर्तन छोटी जी बच्ची जपलीन कौर ने धन धन गुरु गोबिंद सिंह पिता महाराज जी दा जीवन बहुत प्यार अदब नाल सानू पांच चार मिनटां विच पंछी झात मरवा सुनाया है। सतगुरु मेहरा करण इस तरह ही आप रल मिल के गरीब अनुवाद पिता के गुण गाते रहिए। गले इस तरह का होने कारण वाकया ही बच्ची तो बाद औखा लगता है ना बोलना, पर सतगुरु का शुक्र है कि असी गाण जो कि हो गए एक पंक्ति। सतगुरु मेहर करे अंदर पूरा खुश खुलास विच लियाओ फतेह बुला के रोज़ की तरह सतगुरु पिता महाराज जी के चरणों में सुरत को जोड़ के रखना। एक बार फिर ये पंक्ति गाएंगे फिर विचार प्रारंभ करांगे। फतेह बुलाओ वाहिगुरु जी का खालसा वाहिगुरु जी की फतेह। गाओ सखी हार मंगल गाओ गाओ सखी हार मंगल गाओ सखी मिलो रस मंगल गावो, सखी मिलो रस मंगल गावो। हम कर साजन आए, 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 निरंकार ने सब तो पहला जदो अपनी जोत टिका के इस पाप पवित्र शरीर अंदर धरती ते कदम टिकाए ते वो पहले कदम टिके सन राय भोई दी तलवंडी ननकाणा साहब। हुण जदो सतगुरां ने वो दसवां जामा धारण किया है ते अज पटना साहब की धरती नूं पवित्र किया ने, ये पहले सतगुरु साहिबान खान जिहड़े पंजाब की धरती तो बहुत दूर जा के उन्होंने अपना प्रकाश किया है। ये भी गुरु के प्यारियों ये पहली बार सतगुरां ने खेड रची है अपने इस जगत के आने के संबंध अंदर। जगत विच आउण तो पहला जगत विच आए, आए तो क्यों आए उहदे बारे बचित्र नाटक की रचना सतगुरां ने खुद रच के ये बचन अंकित किए ने। गुरु सवारियो याद रखना, धन गुरु तेग बहादुर पिता महाराज उद पटना साहब ने परिवार छड़ के जगत नू सुख वरतान लई सतगुरु गुरु के प्यार को ढाके साइड गए ने। अज सारी रात गुरु तेग बहादुर पिता जी समाधि स्थित रहे, अज मेरे सतगुरु पिता जी ने आराम नहीं किया। जो शामी दर्शन होए संगत न, बस सतगुरु उस तरह विराजमान रहे सारी रात। सवेर हो गए फिर आसा दी वार्ता कीर्तन शुरू होया, बहुत प्यार पर संगत झूम रही सन। भोग प्यार ते सतगुरु पिता महाराज गुरु के प्यारे उस तो पहला जो अमृत वेले बैठे ने संगत आईए कीर्तन शुरू हो रहा है, अचानक सतगुरु हसे ने खिड़खिड़ा के। बस हसन तो बाद गुरु के प्यारे फिर नेत्र बंद हाथ जुड़े हुए टिक गए। भोग प्यार ते सतगुरु सच्चे पातशाह सिख ने हाथ जोड़े, जानते ने ये साढ़े हसन का कारण पूछना चाहते ने। अचानक हसना क्यों? सतगुरु जी कह लगे अज तां सिया निरंकार की खेड है, अज वो दसवां जामा भी धारण करके पटने की धरती ते आ गए ने। सतगुरु जी ओ एक ही कहा जी नौवां जामा मौजूद है, दसवां जामा आ गया। गरीब अनुवाद पिता महाराज जी ओ आप जिया ने झोला बदल लेना है। सतगुरु पिता महाराज दसवां जामा केड़ा ना मौजूद है? सतगुरु कह लगे नहीं, गुरु नानक पिता की मौत उन्हां दी रचना जोत इच्छे है, जोत उच्छे भी है पर छिपी खोई। जामा दसवां आ गया है पर अजे कुछ साल नामे जामे विच वर्तन तो बाद वो इस जगत नूं भाग लगाउणगे। सतगुरां ने गुरु के प्यारे उच्च प्रगट किया सी भी जो धन गुरु गोबिंद सिंह पिता का प्रकाश होया, बधाई भेजिए ਨਾ ਰੱਖ ਕੇ ਘੱਲਿਆ ਨੇ। ਚਾਰ ਚੁਫੇਰੇ ਸੰਗਤ ਵਿੱਚ ਚਾਹ ਅਤੇ ਮਲਾਰ ਨੇ ਤੁਹਾਡੇ ਗਿਆਤ ਵਾਸਤੇ ਇੱਕ ਦੋ ਬੇਨਤੀ ਕਰਾਂ। ਇੱਕ ਹੁੰਦਾ ਆਮ ਮਨੁੱਖ ਦਾ ਜਨਮ ਖੋਣਾ, ਇੱਕ ਹੁੰਦਾ ਉਹ ਹਸਤੀਆਂ ਪੀਰ ਫਕੀਰ ਜਦੋਂ ਆਉਂਦੇ ਨੇ ਨਾ ਧਰਤੀ 'ਤੇ, ਉਹ ਜਨਮ ਲੈ ਕੇ ਜਨਮ ਭੋਗਣ ਨਹੀਂ ਆਉਂਦੇ। ਉਹਨਾਂ ਦਾ ਮਨੋਰਥ ਹੁੰਦਾ ਜਗਤ ਦਾ ਭਲਾ ਕਰਨਾ। ਉਹਨਾਂ ਦੀਆਂ ਆਪਣੀਆਂ ਕਮਾਈਆਂ ਪੂਰੀਆਂ ਹੋ ਚੁੱਕੀਆਂ ਹੁੰਦੀਆਂ ਨੇ, ਪਰ ਜਦੋਂ ਖੁਦ ਅਕਾਲ ਪੁਰਖ ਦੀ ਜੋਤ ਨੇ 10 ਜਾਮੇ ਧਾਰਨ ਕਰਨੇ ਸਨ, ਉਦੋਂ ਖਾਸ ਕਰਕੇ ਮੈਂ ਬੇਨਤੀ ਕਰਨ ਲੱਗਾ ਵਾਂ, ਉਦੋਂ ਪੂਰੇ ਬ੍ਰਹਿਮੰਡ ਵਿੱਚ ਖੁਸ਼ੀ ਮਨਾਈ ਜਾਂਦੀ ਹੈ ਜਦੋਂ ਉਹ ਧਰਤੀ 'ਤੇ ਆਉਂਦੇ ਨੇ, ਅਤੇ ਜਦੋਂ ਚੋਲਾ ਬਦਲ ਕੇ ਵਾਪਸ ਜਾਂਦੇ ਅਤੇ ਫਿਰ ਓਨੀ ਖੁਸ਼ੀ ਫਿਰ ਮਨਾਈ ਜਾਂਦੀ ਹੈ। ਇਹ ਪਿਆਰਿਓ ਰੂਹਾਨੀਅਤ ਦੀ ਦੁਨੀਆ ਦੇ ਅੰਦਰ ਹੈ ਸੱਚ, ਪਰ ਇਸ ਦੁਨੀਆ ਫਾਨੀ ਦੇ ਅੱਖ 'ਤੇ ਪੜਦਾ ਹੋਣ ਕਾਰਨ ਇਹਨਾਂ ਚੀਜ਼ਾਂ ਨੂੰ ਵੇਖ ਨਹੀਂ ਸਕਦੇ। ਜਦੋਂ ਕੋਈ ਨਾਮ ਜਪਦਾ, ਜਦੋਂ ਕੋਈ ਬੰਦਗੀ ਕਰਦਾ, ਰੱਬ ਉਹਦੀ ਚੋਲੀ ਬੰਦਗੀ ਦੀ ਖੈਰ ਪਾ ਕੇ ਸੁਰਤੀ ਦੀ ਅੱਖ ਬਖਸ਼ਦਾ ਏ। ਪਿਆਰਿਓ ਉਸ ਅੱਖ ਨਾਲ ਆਰਾਮ ਨਾਲ ਇਹ ਚੀਜ਼ਾਂ ਵੇਖੀਆਂ ਜਾ ਸਕਦੀਆਂ ਨੇ, ਕਿਵੇਂ ਦੇਵਤੇ ਪ੍ਰਸੰਨ ਹਨ, ਆਕਾਸ਼ ਮੰਡਲ, ਧਰਤੀ, ਪਾਤਾਲ ਜਿਹੜੀਆਂ ਰੂਹਾਂ ਨੇ ਉਹ ਸਾਰੀਆਂ ਕਿਵੇਂ ਖੁਸ਼ ਹੋ ਕੇ ਝੂਮਦੀਆਂ ਨੇ। ਬਹੁਤ ਕੁਝ ਖੋਇਆ, ਪਰ ਇੱਕ ਘਟਨਾ ਇਤਿਹਾਸ ਨੇ ਪ੍ਰਗਟ ਕੀਤੀ ਪੂਰਨ ਤੌਰ 'ਤੇ। ਗੁਰੂ ਸਵਾਰਿਓ ਪਟਨੇ ਵਿੱਚ ਵੀ ਜਦੋਂ ਪ੍ਰਕਾਸ਼ ਹੋਇਆ ਏ ਅਤੇ ਕਈਆਂ ਦਿਲਾਂ ਦੇ ਅੰਦਰ ਪ੍ਰਕਾਸ਼ ਹੋਇਆ ਏ, ਅਨੇਕਾਂ ਸੁਰਤੀ ਵਾਲਿਆਂ ਨੇ ਆਤਮਕ ਨਜ਼ਾਰੇ ਤੱਕੇ ਨੇ ਇਸ ਦਿਨ 'ਤੇ, ਪਰ ਉਹ ਕਿਤਨੇ ਦੂਰ ਭੀਖਣ ਸ਼ਾਹ ਬੈਠਾ ਏ, ਜਦੋਂ ਉਹ ਜੁੜਿਆ ਏ ਉਹਨੂੰ ਉੱਥੇ ਬੈਠੇ ਨੂੰ ਪ੍ਰਕਾਸ਼ ਹੋ ਗਿਆ। ਅੱਜ ਉਹਨੇ ਆਪਣਾ ਸਿਜਦਾ ਪੂਰਬ ਵੱਲ ਸ਼ੁਰੂ ਕੀਤਾ, ਪੱਛਮ ਵੱਲ ਨਹੀਂ। ਮੁਰੀਦ ਪੁੱਛਦੇ, ਪੀਰ ਜੀ ਇਹ ਕੀ ਕਾਰਨ, ਸਾਨੂੰ ਸ਼ਰ੍ਹਾਂ ਦੱਸ ਦੇ, ਅੱਜ ਸ਼ਰ੍ਹਾਂ ਦੇ ਉਲਟ ਪੈ ਸੀ ਚੁਕਾਉਂਦੇ ਹੋ, ਅੱਗੇ ਸੀ ਚੁਕਾ ਕੇ ਚੁੱਕਦੇ ਸੀ, ਅੱਜ ਚੁੱਕਿਆ ਏ ਪਰ ਦੁਬਾਰਾ ਸੀਸ ਉਠਾਇਆ ਹੀ ਨਹੀਂ। ਪੀਰ ਜੀ ਕੀ ਕਾਰਨ, ਅੱਗੇ ਸੀ ਚੁੱਕਦਾ ਸੀ, ਚੁੱਕਣ ਤੋਂ ਬਾਅਦ ਕੋਈ ਬਚਨ ਕਰਦੇ ਸੀ, ਅੱਜ ਅੰਦਰ ਬਾਹਰ ਤੁਹਾਡਾ ਕਿਸੇ ਰਸਤੇ ਸਰੂਰ 'ਤੇ ਚਲਾ ਗਿਆ ਏ, ਤੁਹਾਡੇ ਨੇਤਰਾਂ ਦੇ ਵਿੱਚੋਂ ਨਾ ਚਾਹੁੰਦੇ ਕੋਈ ਵੀ ਜਲ ਬਾਹਰ ਆ ਰਿਹਾ, ਤੁਹਾਡੇ ਬੋਲ ਫਰਕਦੇ ਹਨ, ਦੀਦਾਰ 'ਚੋਂ ਸਾਨੂੰ ਠੰਡ ਪੈਂਦੀ ਏ, ਪਰ ਸਾਰਾ ਕੁਝ ਬਦਲਣ ਦਾ ਕਾਰਨ ਕੀ ਹੈ। ਪੀਰ ਜੀ ਨੇ ਇੱਕ ਛੋਟਾ ਜਿਹਾ ਬਚਨ ਕਿਹਾ, ਕਹਿਣ ਲੱਗੇ ਮਰੀਦ ਚਲੋ ਤੁਸਾਂ ਨੇ ਸੱਚ ਜੋ ਕੁਝ ਵੇਖਿਆ ਠੀਕ ਵੇਖਿਆ ਏ ਜੀ, ਦੱਸੋ ਜਰਾ। ਕਹਿਣ ਲੱਗੇ ਅੱਗੇ ਖੁਦਾ ਬਾਰੇ ਸੁਣਦੇ ਸਾਂ, ਉਹ ਪੱਛਮ ਵੱਲ ਹੈ, ਅੱਗੇ ਉਹਦਾ ਧਿਆਨ ਧਰੀਦਾ ਸੀ, ਉਹਦਾ ਜਾਪ ਕਰਦੇ ਸਾਂ, ਜੋ ਕੁਝ ਸੁਣਿਆ ਤੁਹਾਨੂੰ ਪੜ੍ਹਾਇਆ, ਅੱਜ ਖੁਦਾ ਆਪ ਜਮ ਧਾਰਨ ਕਰਕੇ ਪੂਰਬ ਦੀ ਧਰਤੀ 'ਤੇ ਆ ਕੇ ਉੱਤਰ ਖਲੋਤਾ ਏ, ਇਸ ਲਈ ਹੁਣ ਪੱਛਮ ਨੂੰ ਸਿੱਜਦੇ ਕਿਉਂ ਕਰਾਂਗਾ, ਹੁਣ ਪੂਰਬ ਨੂੰ ਕਰਾਂਗਾ। ਅੱਗੇ ਕੇਵਲ ਧਿਆਨ ਧਰਦਾ ਸਾਂ, ਅੱਜ ਗੁਰੂ ਕੇ ਪਿਆਰ ਤੋਂ ਕਹਿਣ ਲੱਗਾ, ਖੁਦ ਉਹ ਨੂਰ ਧਰਤੀ 'ਤੇ ਮਨੁੱਖੀ ਜਾਮੇ ਵਿੱਚ ਆ ਕੇ ਆਣ ਉਤਰਿਆ ਏ। ਮੈਂ ਬੇਨਤੀ ਕਰਾਂ, ਪਰ ਲੜੀ ਵਾਰ ਵਿਚਾਰ ਚਲਾਈ ਹੋਈ ਏ, ਦੋ ਘਟਨਾ ਨੂੰ ਕਦੇ ਬਰਾਬਰ ਰੱਖ ਕੇ ਵੇਖੋ। ਜਦੋਂ ਇਹ ਸਤਪੁਰਾਂ ਦੀ ਮੌਜ ਹੈ, ਵੱਖਰੇ ਵੱਖਰੇ ਰੰਗ ਭਰਦੇ ਹੁੰਦੇ ਹਨ, ਤੁਸੀਂ ਵੇਂਦੇ ਨਹੀਂ 10 ਗੁਰੂ ਸਾਹਿਬਾਨ ਜੋਤ ਇੱਕ ਏ, ਪਰ ਜਿਹੜੇ ਮਨੁੱਖਤਾ ਵਿੱਚ ਇਤਿਹਾਸ ਸਿਰਜਿਆ ਬਿਲਕੁਲ ਹੀ ਵੱਖਰਾ ਵੱਖਰਾ ਏ। ਕਿਉਂ, ਉਹ ਨਹੀਂ ਵੀ ਉਹ ਵੱਖਰਾ ਕੋਈ ਬਾਹਰੋਂ ਵੱਖਰੀਵਾਂ ਏ, ਜਗਤ ਦੇ ਸਾਹਮਣੇ ਇੱਕ ਪੂਰਨ ਇਨਸਾਨ ਰੱਬ ਕਿਹੋ ਜਿਹਾ ਚਾਹੁੰਦਾ ਏ, ਉਹਦੇ ਜੀਵਨ 'ਚ ਕਿਹੋ ਜਿਹੀਆਂ ਮੁਸ਼ਕਲਾਂ ਆਉਣ ਅਤੇ ਉਹ ਕਿਵੇਂ ਸੱਚ ਨਾਲ ਜੁੜੇ, ਪਿਆਰ ਵਾਲੇ ਮਾਹੌਲ 'ਚੋਂ ਇਹ 'ਤੇ ਕਿਵੇਂ ਜੁੜੇ, ਜੇ ਕਿਸੇ 'ਤੇ ਕਸ਼ਟ ਹੁੰਦਾ ਉਹਦਾ ਦੁੱਖ ਵੰਡਾਉਣ ਲਈ ਕਿਵੇਂ ਸ਼ਾਮਿਲ ਹੋਵੇ। ਜਦੋਂ ਪਹਿਲੇ ਦਿਨ ਆਏ ਅਤੇ ਉਦੋਂ ਦੌਲਤਾਂ ਦਾ ਇਹਨੂੰ ਪ੍ਰਕਾਸ਼ ਦਿਖਾਇਆ ਨੇ, ਪਰ 10ਵੇਂ ਜਾਮੇ 'ਚ ਆਏ ਅਤੇ ਭੀਖਣ ਸ਼ਾਹ ਨੂੰ ਦੌਲਤਾਂ ਕੋਲ ਏ, ਉਹ ਵੀ ਕਹਿੰਦੀ ਏ ਹੁਣ ਮੈਨੂੰ ਮੋਹਰਾਂ ਦੀ ਲੋੜ ਨਹੀਂ, ਮੈਂ ਰੱਜ ਗਈ ਹਾਂ, ਮੈਨੂੰ ਕਿਸੇ ਤਰ੍ਹਾਂ ਦੀ ਦੌਲਤ ਦੀ ਲੋੜ ਨਹੀਂ। ਪਿਤਾ ਜੀ ਕਹਿੰਦੇ ਦੌਲਤਾਂ ਕਾਰਨ ਤੈਨੂੰ ਕੀ ਮਿਲ ਗਿਆ ਏ? ਕਹਿਣ ਲੱਗੀ ਪੂਰਾ ਤੇ ਨਹੀਂ ਦੱਸ ਸਕਦੀ ਮੈਂ ਸੱਚ, ਪਰ ਦੋ ਜਖਨ ਆਂਦੀ ਦੌਲਤ ਦੀ ਲੋੜ ਹੁਣ ਮੈਨੂੰ ਰਹਿ ਗਈ। ਜੋ ਕੁਝ ਤੇਰੇ ਪੁੱਤਰ ਦੇ ਦੀਦਾਰ ਨੇ ਅੱਜ ਅੰਦਰੋਂ ਝੋਲੀ 'ਚ ਪਾ ਦਿੱਤਾ ਹੈ। ਸਤਸੰਗਿਓ, ਅੱਜ ਉਹ ਬਚਨ ਪਹਿਲੇ ਜਾਮੇ 'ਚ ਕੋਲ, ਪਰ ਹੁਣ ਦੂਰ ਸੈਂਕੜੇ ਕੋ ਦੂਰ ਉਹ ਕਲਾ ਪਰਤਾਈਏ। ਜਦੋਂ ਸੁਰਤੀ ਦੇ ਮਾਰਗ 'ਤੇ ਚੱਲੀਏ ਤਾਂ ਫਿਰ ਇਹ ਜਿਹੜੀ ਬਾਹਰੋਂ ਦੇਸ਼ ਕਾਲ ਦੀ ਦੂਰੀ ਇਹ ਨਹੀਂ ਰਹਿ ਜਾਂਦੀ, ਇਹਦੀ ਕੋਈ ਕੀਮਤ ਨਹੀਂ। ਤੁਸੀਂ ਇੱਥੇ ਵਿਨੀਪੈਗ ਬੈਠੇ ਹੋ, ਰੱਬ ਦਾ ਕੌਤਕ ਪੰਜਾਬ ਵਿੱਚ ਵਰਤੇ ਉਹ ਦਿਖਾਉਣਾ ਚਾਹੇ ਤਾਂ ਦਿਖਾ ਸਕਦਾ ਏ, ਇੱਥੇ ਵਰਤੇ ਕੋਈ ਹੋਰ ਕਿਸੇ ਦੁਨੀਆਂ ਦੇ ਕੋਨੇ 'ਤੇ, ਉਹਨਾਂ ਵਾਸਤੇ ਇਹ ਕੋਈ ਵੱਡੀਆਂ ਗੱਲਾਂ ਨਹੀਂ। ਤੁਹਾਨੂੰ ਪਤਾ ਏ, ਕਦੇ ਸਾਈਂ ਮੀਆਂ ਮੀਰ ਨੇ ਵੀ ਇਹ ਗੱਲ ਕਹੀ ਸੀ। ਜਹਾਂਗੀਰ ਕਹਿੰਦਾ ਏ, ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਨੂੰ ਕਿਉਂ ਪੂਜਦੇ ਹੋ? ਇੰਨਾ ਅਦਬ ਸਤਿਕਾਰ, ਉਹਨਾਂ ਤੋਂ ਵਾਕੇ ਬਾਰੇ ਜਾਂਦੇ, ਕੁਰਬਾਨ ਜਾਂਦੇ ਹੋ, ਕੀ ਕਾਰਨ? ਕਹਿਣ ਲੱਗੇ, ਕਾਰਨ ਇੱਕੋ ਏ, ਜਦੋਂ ਖੁਦਾ ਦੇ ਦੀਦਾਰ ਕਰਨ ਲਈ ਸੁਰਤ ਪਹੁੰਚਦੀ ਏ, ਜਿਹੜਾ ਤਖ਼ਤ 'ਤੇ ਬੈਠਾ ਖੁਦਾ ਨਜ਼ਰ ਆਉਂਦਾ ਏ, ਉਹੀ ਜੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ। ਗੁਰੂ ਕੇ ਪਿਆਰਿਓ, ਮੈਂ ਬੇਨਤੀ ਕਰ ਲੱਗਾ ਵਾਂ, ਪਟਨਾ ਦੀ ਧਰਤੀ ਤੋਂ ਪਹਿਲੇ ਦਿਨ ਹੀ ਪ੍ਰਕਾਸ਼ ਕੀਤਾ ਨੇ, ਪਰ ਉਹ ਸੁਰਤੀ ਵਾਲਿਆਂ ਨੇ ਪ੍ਰਕਾਸ਼ ਵੇਖਿਆ ਏ। ਜਿਨ੍ਹਾਂ ਨੇ ਕਦੇ ਸੁਰਤੀ ਦਾ ਧਿਆਨ ਨਹੀਂ ਕੀਤਾ ਉਹਨਾਂ ਨੂੰ ਤਾਂ ਪਟਨੇ ਸ਼ਹਿਰ ਵਿੱਚ ਵੀ ਕੁਝ ਨਹੀਂ ਪਤਾ ਲੱਗਾ। ਉੱਥੇ ਕਹਿਣਗੇ, ਹਾਂ ਵੀ ਅੱਜ ਮਾਂ ਗੁਜਰੀ ਦੇ ਘਰ ਲਾਲ ਆਇਆ ਏ। ਕੋ ਕਵੇਗਾ, ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਘਰ ਸਾਹਿਬਜ਼ਾਦਾ ਆਇਆ ਏ, ਬਸ ਇੰਨਾ। ਪਰ ਜਦੋਂ ਕੋਈ ਅੰਦਰੋਂ ਵੇਖਦਾ ਉਹਨੂੰ ਕੋਈ ਹੋਰ ਚੀਜ਼ ਨਜ਼ਰ ਆਏ। ਪਹਿਲੇ ਦਿਨ ਤੋਂ ਹੀ ਗੁਰੂ ਸਵਾਰਿਓ, ਜਦੋਂ ਸਤਿਗੁਰੂ ਜੀ ਦੇ ਦਰ 'ਤੇ ਭੀਖਣ ਸ਼ਾਹ ਪਹੁੰਚਿਆ ਸੀ, ਇਹਨੇ ਬੜੇ ਪਿਆਰ ਕੇ ਬਚਨ ਕਹੇ ਸਨ। ਜੀ ਦੀਦਾਰ ਦੀ ਖੈਰ ਪਾਓ, ਹੁਕਮ ਹੋਇਆ ਅਜੇ ਨਾ, ਇਹ ਸਤਿਗੁਰਾਂ ਦਾ ਹੁਕਮ ਨਹੀਂ ਜੇ ਖੋਇਆ। ਬਾਲ ਗੋਬਿੰਦ ਰਾਏ ਦੇ ਖੁੱਲ੍ਹੇ ਦੀਦਾਰ ਕਰਵਾਏ ਜਾਣ, ਠੀਕ ਹੈ, ਜਦੋਂ ਹੁਕਮ ਆ ਜਾਏਗਾ ਉਦੋਂ ਕਰਵਾ ਦੇਣਾ। ਉੱਥੇ ਹੀ ਬਸ ਦਰਵਾਜ਼ੇ ਕੋਲ ਇੱਕ ਪਾਸੇ ਚੌਂਕੜਾ ਮਾਰ ਕੇ ਬੈਠ ਗਿਆ, ਕੋਈ ਭੀਖ ਜਿਵੇਂ ਮੰਗੀ ਦੀ ਦੀਦਾਰ ਦੀ ਭੀਖ ਪਿਆ ਮੰਗਦਾ ਏ। ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ, ਪੀਰ ਜੀ ਤੁਹਾਡਾ ਆਉਣਾ ਸਿਰ ਮੱਥੇ, ਦੀਦਾਰਾਂ ਦੀ ਖੈਰ ਮੰਗਣੀ ਬਹੁਤ ਵੱਡੀ ਬਾਤ, ਪਰ ਤੁਸੀਂ ਆਰਾਮ ਫੁਰਮਾਓ, ਪ੍ਰਸ਼ਾਦ ਪਾਣੀ ਛਕੋ, ਪ੍ਰਬੰਧ ਕਰਦੇ ਹਾਂ, ਆਪ ਜੀ ਇੱਥੇ ਨਾ ਟਿਕੋ ਸਤਿਗੁਰਾਂ ਦੀ ਦਹਿਲੀਜ 'ਤੇ। ਕਹਿਣ ਲੱਗੇ, ਇਹ ਦਰ ਛੱਡ ਕੇ ਹੁਣ ਕਿਸੇ ਹੋਰ ਪਾਸੇ ਜਾਣ ਨੂੰ ਜੀ ਨਹੀਂ ਚਾਹੁੰਦਾ। ਹੋ ਸਕਦਾ ਹੁਕਮ ਆਉਣ ਵਾਸਤੇ ਮਹੀਨਾ ਦੋ ਲੱਗ ਜਾਣ, ਪਰ ਪੀਰ ਅੰਦਰੋਂ ਕੁਝ ਵੇਖ ਰਿਹਾ। ਕਹਿਣ ਲੱਗੇ, ਮਾਮਾ ਜੀ ਐਵੇਂ ਐਖੋ ਜਿਹੀਆਂ ਗੱਲਾਂ ਵਿੱਚ ਪਾ ਕੇ ਮੈਨੂੰ ਤੁਹਾਡੇ ਘਰ ਦੀ ਖੇਡ ਤੁਸੀਂ ਮੈਨੂੰ ਦਿਖਾਏ, ਹੁਣ ਇਹ ਗੱਲਾਂ ਕਰਕੇ ਮੋੜੋ ਨਾ, ਮੈਨੂੰ ਪ੍ਰਸ਼ਾਦ ਦੀ ਮੰਗ ਨਹੀਂ ਕਰਾਂਗਾ, ਆਰਾਮ ਦੀ ਮੈਨੂੰ ਲੋੜ ਨਹੀਂ ਏ। ਦੋ ਮਹੀਨੇ ਤਾਂ ਕੀ, ਜੇ ਜ਼ਿੰਦਗੀ ਭਰ ਵੀ ਇਹ ਸਤਿਗੁਰੂ ਦੇ ਦਰ 'ਤੇ ਬਹਿਣਾ ਪੈ ਗਿਆ ਤਾਂ ਮੈਂ ਹੱਸ ਕੇ ਇਸ ਦਰ 'ਤੇ ਬੈਠਾਂਗਾ। ਕਹਿਣ ਲੱਗੇ, ਇੱਕੋ ਹੀ ਤਾਂ ਇੱਕ ਦਰ ਏ ਜਿਸ ਦਰ 'ਤੇ ਹਰ ਕੋਈ ਨਹੀਂ ਆ ਸਕਦਾ, ਉਹ ਆਵੇ ਤਾਂ ਜਿਹਨੂੰ ਆਪ ਲਿਆਵੇ। ਸਾਹਿਬਾਂ ਦਾ ਗੁਰਪੁਰਬ ਏ ਕਿ ਸਾਰੇ ਗੁਰੂ ਘਰਾਂ ਅੰਦਰ ਸਿੱਖ ਪਰਿਵਾਰਾਂ ਨੇ ਯਤਨ ਕੀਤਾ ਏ ਵੀ ਆ ਕੇ ਸਤਿਗੁਰੂ ਦੇ ਦਰ 'ਤੇ ਕੁਝ ਘੜੀਆਂ ਬੈਠ ਕੇ ਜਸ ਕਰੀਏ। ਪਿਆਰਿਓ, ਕਿਤਨੇ ਕੋਨੇ ਜਿਨ੍ਹਾਂ ਨੇ ਕੰਮ ਪਹਿਲਾਂ ਛੱਡੇ, ਭਾਗਾਂ ਵਾਲਿਆਂ ਨੇ ਛੁੱਟੀ ਕੀਤੀ। ਇਹ ਪਿਆਰਿਓ, ਜਦੋਂ ਕੋਈ ਮਾਮੂਲੀ ਕਿਸੇ ਬੱਚੇ ਦਾ ਜਨਮਦਿਨ ਹੋਵੇ, ਕੋਈ ਰਿਸ਼ਤੇਦਾਰ ਆ ਜਾਏ ਦੂਰੋਂ, ਉਦੋਂ ਇੱਕਦਮ ਇਸ ਦੌਲਤ ਨੂੰ ਅਤੇ ਕੰਮ ਨੂੰ ਪਰਾਂ ਕਰਕੇ ਉਹਦੇ ਕੋਲ ਬੈਠਦੇ ਹਾਂ। ਪਰ ਜਦੋਂ ਦੀਨ ਦੁਨੀ ਦਾ ਮਾਲਕ ਗੁਰੂ ਕੇ ਪਿਆਰਿਓ ਆਵੇ, ਉਦੋਂ ਕਿਉਂ ਨਹੀਂ ਸਾਰੇ ਇਸ ਭਾਵਨਾ ਨੂੰ ਸਮਝ ਕੇ ਦਾਤ ਲੈਂਦੇ? ਗੁਰਦੁਆਰੇ ਨੂੰ ਕੋਈ ਫਰਕ ਪੈਂਦਾ? ਮਤ ਸੋਚਣਾ ਗੁਰੂ ਘਰ ਸੰਗਤ ਆਏ ਕਿ ਗੋਲਕ ਵਧੇਗੀ। ਉਹ ਜਿਸ ਰੱਬ ਨੇ ਅਸਥਾਨ ਬਣਾਏ ਇਹ ਉਹਦਾ ਕਰਮ ਏ, ਪਰ ਇੱਕ ਚੇਤਾ ਰੱਖਣਾ, ਜਿਹੜਾ ਸ਼ਰਧਾ ਅਤੇ ਭਾਵਨਾ ਨਾਲ ਇਸ ਦਰ 'ਤੇ ਆਉਂਦਾ ਗੁਰਪੁਰਬ ਨੂੰ, ਜਦੋਂ ਕੋਈ ਆਵੇ ਭਾਵਨਾ ਪ੍ਰਬਲ ਹੋਵੇ। ਭਾਈ ਵੀਰ ਸਿੰਘ ਲਿਖਦੇ, ਪਰ ਇਹ ਖੁਸ਼ੀ ਦੇ ਮੌਕੇ ਵਿਸ਼ੇਸ਼ ਹੁੰਦੇ ਜੇ, ਪਰ ਸਾਡੀ ਅੰਦਰ ਦੀ ਗੋਲਕ ਇਹ ਸਤਿਗੁਰੂ ਉਸ ਦਿਨ ਲਵਾ ਲਾਭ ਭਰਪੂਰ ਕਰਕੇ ਤੋਰਦੇ ਨੇ। ਪਿਆਰਿਓ, ਜਿਨ੍ਹਾਂ 'ਤੇ ਮਿਹਰ ਖੋਵੇ ਉਹ ਇਹ ਦਰ ਮੱਲਦੇ ਨੇ, ਬਾਕੀ ਤਾਂ ਇਸ ਦਰ ਦੀ ਕੀਮਤ ਹੀ ਨਹੀਂ ਸਮਝਦੇ। ਜਦੋਂ ਜੀ ਕੀਤਾ ਆ ਗਏ, ਨਾ ਕੀਤਾ ਤਾਂ ਨਾ ਆਏ। ਪਰ ਜਿਨ੍ਹਾਂ ਦੇ ਅੰਦਰ ਪਿਆਰ ਹੋਵੇ, ਸੈਂਕੜੇ ਉਹ ਤੋਂ ਚੱਲ ਕੇ ਆ ਕੇ ਬੂਹਾ ਮੱਲ ਕੇ ਬਹਿ ਜਾਂਦੇ ਹਨ। ਇੱਕ ਇਹ ਬਾਹਰੋਂ ਦਰ ਮੱਲਣਾ, ਇੱਕ ਦਰ ਹੁੰਦਾ ਸਤਿਗੁਰੂ ਕਹਿੰਦੇ ਸੁਰਤੀ ਨਾਲ ਜਦੋਂ ਨਾਮ ਜਪਾਂਗੇ, ਪੂਰਾ ਧਿਆਨ ਸਤਿਗੁਰੂ ਕੇ ਸ਼ਬਦ ਵਿੱਚ ਆਏਗਾ, ਉਹ ਦਰ ਜਦੋਂ ਮੱਲਾਂਗੇ ਨਾ, ਉਹ ਦਰ 'ਤੇ ਬੈਠ ਕੇ ਪੁਕਾਰ ਕਰੀ ਦੀਏ। ਕਦੇ ਜਾਓ ਨਾ ਹਰਿਮੰਦਰ ਸਾਹਿਬ, ਰਾਤ ਨੂੰ ਕੁਝ ਕੁ ਸਮੇਂ ਲਈ ਦਰਸ਼ਨੀ ਦਿਓੜੀ ਦਾ ਦਰਵਾਜ਼ਾ ਬੰਦ ਹੁੰਦਾ। ਪਿਆਰਿਓ, ਜਦੋਂ ਬੰਦ ਹੁੰਦਾ ਤਾਂ ਬਾਹਰ ਸਿੰਘ ਅੰਮ੍ਰਿਤਧਾਰੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ ਜਾਂ ਜਪਜੀ ਸਾਹਿਬ ਦਾ। ਉੱਧਰ ਜਦੋਂ ਸਮਾਂ ਹੁੰਦਾ ਏ ਤਾਂ ਦਰਸ਼ਨੀ ਦਿਓੜੀ ਵਿੱਚ ਇੱਕ ਨਿੱਕਾ ਹੋਰ ਖਿੜਕੀ ਏ, ਉਹ ਖਿੜਕੀ ਖੋਲ੍ਹਦਾ ਅੰਦਰੋਂ ਸੇਵਾਦਾਰ, ਕਹਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਕਹਿ ਕੇ ਖਿੜਕੀ ਖੋਲ੍ਹ ਕੇ ਇੱਕ ਇੱਕ ਨੂੰ ਅੰਦਰ ਬੁਲਾਉਂਦਾ ਏ। ਉਹ ਜਿਹੜੀਆਂ ਬਾਹਰ ਸੰਗਤਾਂ ਬੈਠੀਆਂ ਹੁੰਦੀਆਂ ਹੁਣ ਤਾਂ ਪਾਠ ਕਰਦੀਆਂ, ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ ਦਰਸ਼ਨਾਂ ਦੇ ਸ਼ਬਦ ਪੜ੍ਹਦੇ ਸਨ, ਉਹਨਾਂ ਨੂੰ ਬਹੁਤ ਸੋਹਣਾ ਕੀਰਤਨ ਦੀ ਦਾਤ ਸੀ ਉਹਨਾਂ ਕੋਲ। ਉਹ 'ਚ ਬਹਿ ਜਾਣਾ ਅਤੇ ਦਰਸ਼ਨਾਂ ਦੇ ਇਹੋ ਜਿਹੇ ਸ਼ਬਦ ਪੜ੍ਹਨੇ, ਭੁੱਲ ਹੀ ਜਾਣਾ ਵੀ ਹਰਿਮੰਦਰ ਸਾਹਿਬ ਦੇ ਬਾਹਰ ਦੇ ਦਰਵਾਜ਼ੇ 'ਤੇ ਬੈਠੇ ਹਾਂ, ਕਿ ਸੱਚਮੁੱਚ ਖਰੀ ਦੇ ਘਰ ਜਾਣ ਲਈ ਦਰਵਾਜ਼ਾ ਖੋਲ੍ਹਣ ਦੀ ਬੇਨਤੀ ਕਰਦੇ ਹਾਂ। ਜਦੋਂ ਪਿਆਰਿਓ ਉਹ ਦਰ ਅਤੇ ਸੰਗਤਾਂ ਪਿਆਰ ਨਾਲ ਪੜ੍ਹਦੀਆਂ, ਅੰਦਰੋਂ ਕੋਈ ਵਾਹਿਗੁਰੂ ਕਹਿੰਦਾ ਅਤੇ ਸੱਚਮੁੱਚ ਗੁਰੂ ਕੇ ਪਿਆਰਿਓ ਅੰਦਰ ਸੰਗਤ ਲੰਘਦੀ। ਯਾਦ ਰੱਖਣਾ, ਬਾਣੀ ਪੜ੍ਹਾਂਗੇ, ਅੰਦਰ ਸਿਮਰਨ ਚੱਲੇਗਾ, ਅੰਦਰੋਂ ਵਾਹਿਗੁਰੂ ਕਹਿ ਕੇ ਕੋਈ ਦਰ ਖੋਲ੍ਹੇਗਾ। ਜਿਹਦਾ ਵੀ ਖੁੱਲਿਆ, ਅੰਦਰੋਂ ਹੀ ਕਿਸੇ ਨੇ ਖੋਲ੍ਹਣਾ, ਬਾਹਰੋਂ ਨਹੀਂ ਖੋਲ੍ਹਣਾ। ਗੁਰੂ ਕੇ ਪਿਆਰਿਓ ਉਹਦੇ ਦਰ 'ਤੇ ਬੈਠੀਏ ਸੁਰਤੀ ਨਾਲ, ਭੇਖਣ ਸ਼ਾਹ ਨੂੰ ਕਹੀਏ ਥੋੜ੍ਹੀ ਸਾਨੂੰ ਵੀ ਥਾਂ ਦੇ, ਅਸੀਂ ਵੀ ਉਹਦੇ ਦੀਦਾਰ ਕਰਨਾ ਚਾਹੁੰਦੇ ਹਾਂ, ਸਾਡੇ ਵੀ ਅੰਦਰ ਬਾਹਰ ਉਹ ਪਿਆਰ ਜਾਗੇ, ਸਾਡਾ ਅੰਦਰ ਵੀ ਉਸ ਪਿਆਰ ਦੇ ਨੂੰ ਪਿਆਰ ਨਾਲ ਗੁਰੂ ਕੇ ਪਿਆਰ ਉਹ ਪੜ੍ਹ ਕੇ। ਮੈਂ ਇੱਕ ਪੰਕਤੀ ਲਗਾਤਾਰ ਪਿਛਲੇ 3-4 ਹਫ਼ਤਿਆਂ ਤੋਂ ਪੜ੍ਹ ਰਿਹਾ, ਸਤਿਗੁਰੂ ਦੇ ਪਿਆਰ ਵਿੱਚ ਆ ਕੇ ਗੁਰਬਾਣੀ ਦੀ ਪੰਕਤੀ, ਵਾਰੀ ਮੇਰੇ ਪਿਆਰ ਆ, ਮੈਂ ਸਦਕੇ ਜਾਵਾਂ ਸਾਹਿਬਾ ਤੈਥੋਂ, ਵਾਰੀ ਮੇਰੇ ਗੋਬਿੰਦਾ। ਪਿਆਰ ਨਾਲ ਪੜ੍ਹੋ, ਯਤਨ ਕਰੀਏ ਕੋਈ ਸੁਰਤ ਭੀਖਣ ਸ਼ਾਹ ਦੇ ਨਾਲ ਸਤਿਗੁਰੂ ਦੇ ਦਰ ਵੱਲ ਨੂੰ ਮੂੰਹ ਤਾਰਨ ਟਿਕੇ ਅਤੇ ਅੰਦਰ ਕਵੇ ਪਿਆਰਿਓ, ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਬਿੰਦਾ, ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਬਿੰਦਾ, ਵਾਰੀ ਮੇਰੇ ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਬਿੰਦਾ, ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਬਿੰਦਾ, ਕੋਲ ਕੁਮਾਈ ਲਾਲਨ ਕੋਲ ਕੁਮਾਈ ਲਾਲਨ ਕੋਲ ਕੁਮਾਈ ਕੋਲ ਕੁਮਾਈ ਲਾਲਨ ਕੋਲ ਕੁਮਾਈ ਲਾਲਨ ਕੋਲ ਕੁਮਾਈ ਵਾਰੀ ਮੇਰੇ ਪਿਆਰਿਆ ਵਾਰੀ ਮੇਰੇ। ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਵਿੰਦਾ, ਜਦੋਂ ਸਿਦਕ ਨਾਲ ਉਹਦੇ ਦਰ 'ਤੇ ਬੈਠਾ ਭੀਖਣ ਸ਼ਾਹ ਫਕੀਰ, ਅਤੇ ਰੱਬ ਨੂੰ ਆਪਣਾ ਨਿਯਮ ਬਦਲਣਾ ਪੈ ਗਿਆ। ਹੁਕਮ ਹੋਇਆ ਹੁਣ ਦੋ ਮਖੀਨੇ ਨਹੀਂ, ਹੁਣੇ ਹੀ ਪੀਰ ਜੀ ਨੂੰ ਦੀਦਾਰ ਕਰਵਾਏ ਜਾਣ। ਜਦੋਂ ਇੱਧਰੋਂ ਸਿਦਕ ਨਾਲ ਬੈਠਾਂਗੇ ਅਤੇ ਫਿਰ ਉਹ ਨਿਰੰਕਾਰ ਸਾਲਾਂ ਨੂੰ ਮਹੀਨਿਆਂ 'ਚ ਨਹੀਂ, ਉਹ ਦਿਨਾਂ ਵਿੱਚ ਬਦਲਦਾ ਏ, ਦਿਨਾਂ ਨੂੰ ਪਲਾਂ ਵਿੱਚ ਬਦਲ ਕੇ ਪਿਆਰਿਓ ਉਹ ਖੈਰ ਝੋਲੀ ਪਾਉਂਦਾ ਏ। ਅਸੀਂ ਉਹਦੇ ਦਰ 'ਤੇ ਸਿਦਕ ਨਾਲ ਬੈਠੀਏ, ਦੀਦਾਰ ਖੋਏ ਨੇ, ਚਰਨ ਚੁੰਮੇ ਨੇ ਗੁਰੂ ਕੇ ਪਿਆਰਿਓ, ਇਤਿਹਾਸ ਦੇ ਪੰਨੇ ਨਹੀਂ, ਉਹਦੇ ਅੰਦਰ ਜੋ ਰਮਨ ਜੇ ਉੱਚੇ ਧਿਆਨ ਟਿਕਾਉਣਾ, ਦੋ ਕੁਜੀਆਂ 'ਤੇ ਰੱਖੇ ਖੱਚ, ਪਾਣੀ 'ਤੇ ਦੁੱਧ ਮਿਲਾ ਦਿੱਤਾ, ਮਿਲਾਉਣ ਆਏ ਹਾਂ। ਹਿੰਦੂ ਅਤੇ ਮੁਸਲਮਾਨ ਦਾ ਫਰਕ ਨਹੀਂ, ਮਿਲਾਉਣ ਆਏ ਹਾਂ ਮਨੁੱਖੀ ਆਤਮਾ ਅਤੇ ਪਰਮ ਆਤਮਾ ਨੂੰ। ਬਸ ਕੁਛ ਦਿਨ ਤੋਂ ਬਾਅਦ ਚਾਰ ਚਫੇਰ ਮਹਿਮਾ ਫੈਲੀਏ, ਇੱਕ ਸ਼ਿਵਦੱਤ ਬੈਠਾ ਗੰਗਾ ਦੇ ਕਿਨਾਰੇ, ਉਹੀ ਸਮਾਧੀ ਲਾ ਅਤੇ ਉਹਦੇ ਅੰਦਰ ਇੱਕੋ ਇੱਛਾ ਏ, ਜੀ ਦੀਦਾਰ ਹੋਣਗੇ। ਖੁਰੇ ਕਿੰਨੇ ਕੁ ਚਿਰ ਤੋਂ ਭਗਤੀ ਕਰ ਰਿਹਾ, ਸਤਿਗੁਰੂ ਬਾਲ ਉਮਰੇ ਬਾਲਾ ਪ੍ਰੀਤਮ, ਉਹਨੇ ਨਾਂ ਵੈਸੇ ਪਾਇਆ ਸੀ ਇਹ ਸਤਿਗੁਰਾਂ ਦਾ, ਬਾਲਾ ਪ੍ਰੀਤਮ, ਬਹੁਤ ਪਿਆਰਾ ਜਿਹਾ ਬਾਲ, ਜਿਹੜਾ ਹਰ ਕਿਸੇ ਨੂੰ ਪਿਆਰਾ ਲੱਗਦਾ ਹੈ। ਸਮਾਧੀ 'ਚ ਬੈਠਾ ਏ, ਸਤਿਗੁਰੂ ਬੱਚਿਆਂ ਨੂੰ ਨਾਲ ਲੈ ਕੇ ਖੇਡਦੇ ਉਹਦੇ ਕੋਲ ਗਏ, ਐਖੋ ਜੀ ਇੱਕੋ ਵਾਰ ਕੀ ਉਹਨਾਂ 'ਤੇ ਉੱਪਰ ਦ੍ਰਿਸ਼ਟੀ ਪਾਈ ਨੇ, ਉਹਦੇ ਨੇਤਰ ਖੁੱਲ੍ਹੇ ਅਤੇ ਵੇਖ ਕੇ ਇੱਕਦਮ ਸਿਰ ਝੁੱਕ ਗਿਆ। ਜਦੋਂ ਝੁੱਕਿਆ ਏ ਅਤੇ ਅੰਦਰ ਆਇਆ, ਏ ਕੌਣ ਏ, ਮੈਂ ਤੇ ਰਾਮ ਨੂੰ ਅਰਾਧਦਾ ਸਾਂ। ਕਹਿਣ ਲੱਗੇ, ਜੇ ਸੱਚਮੁੱਚ ਆਪ ਏ ਰਾਮ ਬਣ ਜਾਵੇ, ਰਾਮ ਬਣ ਕੇ ਉਹਨੂੰ ਨਜ਼ਰ ਆ ਰਹੇ ਨੇ, ਨਾਲ ਹੀ ਫੁਰਨਾ ਆਇਆ ਕ੍ਰਿਸ਼ਨ ਦੇ ਰੂਪ ਵਿੱਚ ਆਵੇ, ਅੰਦਰ ਹੀ ਸੁਰਤੀ ਨਾਲ ਸਤਿਗੁਰੂ ਨੂੰ ਲੱਗਦੇ ਹੁਣ ਕ੍ਰਿਸ਼ਨ ਦਾ ਰੂਪ ਬਣ ਗਏ। ਜਿਹੜਾ ਵੀ ਉਹ ਫੁਰਨਾ ਕਰਦਾ ਸਤਿਗੁਰੂ ਉਦਾਂ ਦਾ ਰੂਪ ਬਣਦਾ ਏ। ਉਹ ਬੱਚਿਆਂ 'ਚ ਖਲੋਤੇ ਨੇ, ਉਹ ਚੇਚਾ ਨਹੀਂ ਪਿਆਰਿਓ, ਸਹਿਜ ਸੁਭਾਈ ਹੀ ਉਹਦੇ ਅੰਦਰ ਨੂੰ ਜਦੋਂ ਤਸੱਲੀ ਖੋਈ, ਕਹਿਣ ਲੱਗਾ ਇਹ ਕੇਵਲ ਉਹ ਨਹੀਂ, ਨਾ ਰਾਮ ਏ, ਨਾ ਕ੍ਰਿਸ਼ਨ ਏ, ਨਾ ਬੁੱਧ ਏ, ਨਾ ਕੋਈ ਹੋਰ, ਕਹਿੰਦੇ ਤੇ ਆਪ ਆ ਗਿਆ ਏ। ਐਹੋ ਜਿਹਾ ਸਿਰ ਚੁਕਾਇਆ, ਬਾਲਾ ਪ੍ਰੀਤਮ ਮੇਰੀ ਤਾਕਤ ਨਹੀਂ, ਮੈਂ ਤੇਰੇ ਕੋਲ ਜਾ ਸਕਾਂ, ਆ ਮੇਰੇ ਪਿਆਰਿਆ ਤੇਰਾ ਨਾਮ ਕੀ ਏ, ਪਤਾ ਨਹੀਂ ਤੇਰਾ ਨਾਮ ਕੀ ਹੋਵੇ, ਪਰ ਮੈਨੂੰ ਨਾਮ ਵਾਲਾ ਬਣਾ ਦਿੱਤਾ ਈ। ਜਦੋਂ ਉਹਦੇ ਭਾਗ ਜਾਗੇ, ਨਿਖਾਲ ਖੋ ਗਿਆ, ਕਪਾਟ ਖੁੱਲ ਗਏ ਅਤੇ ਚਾਰ ਚਫੇਰੇ ਹੋਰ ਮਹਿਮਾ ਹੈ, ਕਹਿੰਦੇ ਸ਼ਿਵਦੱਤ ਨੂੰ ਮਿਲ ਗਿਆ ਏ, ਇੱਕ ਦ੍ਰਿਸ਼ਟੀ ਪਾ ਕੇ ਉਹਨੂੰ ਵੀ ਮਿਲਾ ਆਇਆ ਏ। ਅਤੇ ਜਦੋਂ ਇਸ ਤਰ੍ਹਾਂ ਮਹਿਮਾ ਖੋਈ, ਰਾਜਾ ਫਤਿਹ ਚੰਦ ਮੈਣੀ, ਉਹ ਉਹਨਾਂ ਦਾ ਪਿਆਰ ਸ਼ਿਵਦੱਤ ਨਾਲ, ਉਹ ਭੱਜੇ ਗਏ, ਸ਼ਿਵਦੱਤ ਜੀ ਸੁਣਿਆ ਤੁਸਾਂ ਨੇ ਪੂਰੇ ਨੂੰ ਪਾ ਲਿਆ, ਹਾਂਜੀ ਉਹਨੇ ਤਰਸ ਕੀਤਾ ਏ, ਅਸਾਂ ਸੁਣਿਆ ਏ ਤੂੰ ਨਦਰ ਨਿਖਾਲ ਖੋ ਗਿਆ, ਹਾਂਜੀ ਉਹਨਾਂ ਕਰਮ ਕੀਤਾ ਏ, ਅਸਾਂ ਸੁਣਿਆ ਤੇਰੇ ਕਪਾਟ ਖੁੱਲ ਗਏ ਨੇ, ਹਾਂ ਉਹਨਾਂ ਦੀ ਗਰੀਬ ਨਵਾਜੀਏ, ਸਾਡੀ ਝੋਲੀ ਦੇ ਅੰਦਰ ਪੁੱਤਰ ਦੀ ਦਾਤ ਪਾ, ਬੜਿਆਂ ਨੂੰ ਪੁੱਤਰ ਮਿਲੇ ਤੇਰੇ ਕੋਲੋਂ, ਨਾ ਇੰਜ ਨਾ ਕੋ ਰਾਜਾ ਜੀ ਮੈਂ ਕੌਣ ਉਨਾ ਵਾਂ, ਮੈਂ ਤਾਂ ਜਿਹਨੂੰ ਮਿਲਣ ਲਈ ਬੈਠਾ ਸਾਂ। ਸਹਿਜ ਸਭਾ ਲੋਕ ਆਉਂਦੇ, ਉਹਨਾਂ ਦੀਆਂ ਕਾਮਨਾ ਪੂਰੀਆਂ ਹੁੰਦੀਆਂ ਹੋਣਗੀਆਂ, ਮੇਰੀ ਤੇ ਕਾਮਨਾ ਅੱਜ ਪੂਰੀ ਹੋਈ ਏ, ਜੀ ਸਾਡੀ ਝੋਲੀ ਇੱਕ ਪੁੱਤ ਦੀ ਦਾਤ ਪਵਾ ਦਿਓ। ਕਹਿਣ ਲੱਗੇ, ਜੇ ਪੂਰਾ ਆਪ ਪਰਮੇਸ਼ਰ ਮੈਨੂੰ ਆ ਕੇ ਤਾਰ ਸਕਦਾ ਏ, ਤੇ ਤੁਸੀਂ ਕਿਉਂ ਨਹੀਂ ਉਹਦੇ ਦਰ 'ਤੇ ਜਾਂਦੇ, ਇਹ ਤਾਂ ਮਾਮੂਲੀ ਗੱਲਾਂ ਨੇ, ਉਹਦੇ ਦਰ 'ਤੇ ਤਾਂ ਕੂਕਰਾਂ ਕੋਲ ਕਰਾਮਾਤਾਂ ਹੁੰਦੀਆਂ ਨੇ, ਤੁਸੀਂ ਉਹਦੇ ਕੋਲ ਮੰਗੋ, ਨਹੀਂ ਜੀ ਤੁਸੀਂ ਉਹ ਸਾਡੇ ਸਭੋ ਕੁਝ। ਕਹਿਣ ਲੱਗੇ, ਫਿਰ ਇੰਜ ਕਰੋ, ਉਸ ਬਾਲਾ ਪ੍ਰੀਤਮ ਦੇ ਘਰ ਨਾ ਜਾਓ, ਸਾਡੇ ਕਿੱਡੇ ਭਾਗ ਚੰਗੇ ਨੇ, ਕਹਿਣ ਲੱਗਾ ਉਹ ਆਪ ਧਰਤੀ 'ਤੇ ਆ ਗਿਆ। ਕਿੱਥੇ ਆਇਆ? ਦੇਸ਼ ਵਿੱਚ ਆਇਆ? ਨਹੀਂ, ਸਾਡੇ ਸ਼ਹਿਰ ਵਿੱਚ ਆ ਗਿਆ ਏ। ਉਹਦੇ ਘਰ ਜਾਓ? ਨਹੀਂ, ਉਹਦੇ ਘਰ ਇਸ ਤਰ੍ਹਾਂ ਜਾਓਗੇ ਅਤੇ ਝੋਲੀ ਵਿੱਚ ਪੈਣਾ ਨਹੀਂ ਜੇ ਕੁਝ ਕਰੋ। ਆਪਣੇ ਘਰ ਜਾਓ ਅਤੇ ਉਹਦਾ ਨਾਮ ਲੈ ਕੇ ਉਹਦਾ ਸਿਮਰਨ ਸ਼ੁਰੂ ਕਰ ਦਿਓ। ਜਿਉਂ ਜਿਉਂ ਸਿਮਰਨ ਕਰੋਗੇ ਅੰਦਰ ਭਾਵਨਾ ਦੀ ਝੋਲੀ ਬਣੇਗੀ, ਸ਼ਰਧਾ ਉਪਜੇਗੀ, ਅਰਦਾਸਾਂ ਕਰੋਗੇ। ਜਦੋਂ ਹੀ ਤੁਸੀਂ ਤਿਆਰ ਹੋ ਗਏ ਉਹ ਆਪ ਗਰੀਬ ਨਿਵਾਜ ਪਿਤਾ ਜਿਵੇਂ ਮੇਰੇ ਕੋਲ ਚੱਲ ਕੇ ਆਏ ਤੁਹਾਡੇ ਕੋਲ ਵੀ ਚੱਲ ਕੇ ਜ਼ਰੂਰ ਆਉਣਗੇ। ਉਹ ਦਿਲਾਂ ਦੀਆਂ ਜਾਣਦੇ ਨੇ, ਅੰਤਰਜਾਮੀ ਨੇ। ਇਹ ਦੋਨੋਂ ਜਿਹੜੇ ਕਰ ਗਏ ਬਸ ਅਭਿਆਸ ਸ਼ੁਰੂ ਕਰ ਲਿਆ ਸਿਮਰਨ ਦਾ। ਅੱਜ ਅਸੀਂ ਕਾਲੇ ਪੈਂਦੇ ਹਾਂ ਨਾ ਗੁਰੂ ਕੇ ਪਿਆਰਿਓ, ਦੁਨੀਆਂ ਦੇ ਆਖੇ ਲੱਗ ਕੇ ਸਿਮਰਨ ਤੋਂ ਮਨੁੱਖਰ ਹਾਂ। ਜੇ ਸਿਮਰਨ ਕਰਦੇ ਹਾਂ ਅਤੇ ਅੰਦਰ ਕਾਲਾ ਏ, ਭਈ ਕੋਈ ਹੋਰ ਤਰੀਕਾ ਨਹੀਂ ਛੇਤੀ ਪ੍ਰਾਪਤੀ ਹੋਵੇ? ਤਰੀਕਾ ਹੈ, ਸਿਮਰਨ ਕਰਦੇ ਹਾਂ, ਥੋੜ੍ਹਾ ਭਾਵਨਾ ਬਣਾਈ ਅਜੇ ਥੋੜ੍ਹੀ, ਜਦੋਂ ਵੀ ਉਹ ਮਿਲੇਗਾ ਇਸੇ ਸਿਮਰਨ 'ਚੋਂ ਮਿਲੇਗਾ। ਪਰ ਜਿਤਨਾ ਅੰਦਰ ਡੂੰਘਾ ਉਤਰਾਂਗੇ ਉਦੋਂ ਆਏਗਾ, ਹੋਰ ਕੋਈ ਤਰੀਕਾ ਨਹੀਂ। ਤਰੀਕਾ ਇਹੀ ਏ, ਦਰ ਇਹੀ ਏ। ਗੁਰੂ ਕੇ ਪਿਆਰਿਓ ਸਾਹਿਬ ਤੇ ਕਹਿੰਦੇ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਉ। ਇਹ ਨਾਮ ਹੀ ਏ ਜਿਹੜਾ ਇੱਛਾ ਪੂਰਕ ਸਰਬ ਸੁਖ ਦਾਤਾ ਖਾਰ। ਸਰਬ ਸੁਖ ਦਾਤਾ ਕਹਿ ਰਹੇ ਨੇ ਹਰ ਪ੍ਰਕਾਰ ਦਾ। ਜਾ ਕੈ ਵਸ ਕਹਿ ਕਾਮ ਤੇਨਾ, ਸੋ ਐਸਾ ਖਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਭਾਵੇਂ ਮੇਰੇ ਮਨਾ। ਫਿਰ ਹਰ ਪ੍ਰਕਾਰ ਦੇ ਸੁੱਖ ਹੈ। ਸਤਿਗੁਰੂ ਜੀ ਨੇ ਮਿਹਰ ਕੀਤੀ ਪਿਆਰਿਓ, ਜਦੋਂ ਇਹ ਜੋੜਾ ਬੈਠਾ ਏ ਰਾਜੇ ਨੇ, ਪਰ ਅੰਦਰ ਖੂਨ ਬਹੁਤ ਨੀਵਾਂ ਹੋ ਗਿਆ ਏ। ਇੰਝ ਲੱਗਦਾ ਸਭ ਤੋਂ ਕੰਗਾਲ ਅਸੀਂ ਹਾਂ। ਅੱਧ ਨਿਮਰਤਾ ਵਿੱਚ ਜਾ, ਜਦੋਂ ਅਰਦਾਸ ਵੀ ਕਰ ਰਹੇ ਨੇ ਸਿਮਰਨ ਵੀ ਕਰ ਰਹੇ ਨੇ, ਦੋ ਗੱਲਾਂ ਇਕੱਠੀਆਂ ਕਦੇ ਕਦੇ ਉਹਦੀ ਕਿਰਪਾ ਨਾਲ ਖੁੰਦੀਆਂ ਨੇ। ਗੁਰੂ ਕੇ ਪਿਆਰਿਓ ਸਿਮਰਨ ਵੀ ਹੋਵੇ ਅਤੇ ਨਾਲ ਅਰਦਾਸਾ ਭਾਵ ਵੀ ਅੰਦਰ ਹੋਵੇ, ਦੋ ਚੀਜ਼ਾਂ ਇਕੱਠੀਆਂ ਹੋਣ। ਸਤਿਗੁਰੂ ਕਹਿੰਦੇ ਨੇ ਮਨ 'ਤੇ ਧੋਖਾ ਤਾਂ ਲਖੈ ਜਾਂ ਸਿਫਤ ਕਰੀ ਅਰਦਾਸ। ਗੁਰੂ ਕੇ ਪਿਆਰਿਓ ਸਿਮਰਨ ਅਤੇ ਨਾਲ ਅਰਦਾਸਾਂ, ਜਦੋਂ ਇਹਨਾਂ ਪਿਆਰ 'ਤੇ ਚਲੇ ਗਏ ਰਾਣੀ ਦੇ ਉੱਪਰ ਤਾਂ ਪੂਰਾ ਵੈਰਾਗ ਛਾਇਆ ਹੋਇਆ ਏ। ਲੋੜ ਏ ਨਾਲ ਗੁਰੂ ਨੇ ਮਿਹਰ ਕੀਤੀ, ਇੱਕ ਜਿਹਦੇ 'ਤੇ ਮਿਹਰ ਹੋਈ ਉਹਦਾ ਬਚਨ ਹੋ ਗਿਆ ਏ, ਕਿੰਨਾ ਕੁਝ ਇਕੱਠਾ ਹੋ ਗਿਆ। ਇੱਕ 'ਤੇ ਗੁਰੂ ਕੇ ਪਿਆਰਿਓ ਲੋੜ ਪੁੱਤਰ ਦੀ, ਦੂਸਰਾ ਇਹ ਧਰਮੀ ਨੇ, ਤੀਸਰਾ ਗੁਰੂ ਦੇ ਬਖਸ਼ੇ ਹੋਏ ਦੀ ਨਿਗਾਹ 'ਤੇ ਬਚਾ ਨੇ, ਅਤੇ ਚੌਥਾ ਜਿਹਨੂੰ ਆਰਾਧ ਰਹੇ ਨੇ ਉਹ ਪੂਰਾ ਏ। ਰਾਣੀ ਜਦੋਂ ਬੈਠੀ ਅੰਤਰ ਧਿਆਨ ਹੋ ਕੇ, ਅਜੇ ਕੁਛ ਦਿਨ ਨਹੀਂ ਪੂਰੇ ਹੋਏ, ਜਦੋਂ ਬਾਲਾ ਪ੍ਰੀਤਮ, ਬਾਲ ਗੋਬਿੰਦ ਰਾਏ, ਚੌਜੀ ਪ੍ਰੀਤਮ, ਬੜੇ ਨਾਂ ਇਹ ਮੇਰੇ ਸਾਹਿਬਾਂ ਦੇ, ਕੋਈ ਕਹਿੰਦਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਕੋਈ ਕਹਿੰਦਾ ਕਲਕੀਆਂ ਵਾਲਾ, ਬਾਜਾਂ ਵਾਲਾ ਬਾਦ ਪਏ ਨਾ, ਕੋਈ ਕਹਿੰਦਾ ਗੁਰੂ ਕੇ ਪਿਆਰਿਓ ਜੋਧਾ, ਕੋਈ ਸੰਤ ਸਿਪਾਹੀ, ਕੋਈ ਸਰਬੰਸ ਸੁਦਾਨੀ, ਗੁਣ ਵੇਖ ਵੇਖ ਕੇ ਉਹਨਾਂ ਦੇ। ਅਜੇ ਪਟਨਾ ਸਾਹਿਬ ਵਿੱਚ ਇਹ ਹੀ ਨਾਂ ਨੇ, ਬਾਲਾ ਪ੍ਰੀਤਮ, ਚੌਜੀ ਪ੍ਰੀਤਮ, ਗੋਬਿੰਦ ਰਾਏ। ਪਿਆਰਿਓ ਇਹ ਨਾਂ ਨੇ, ਇਹ ਬਾਲ ਗੋਬਿੰਦ ਰਾਏ ਪਹੁੰਚ ਗਏ ਨਾਲ ਖਾਣੀ ਨੇ। ਕਰਮਾਂ ਵਾਲੇ ਹੋਣਗੇ ਜਿਹੜੇ ਸਤਿਗੁਰੂ ਨਾਲ ਖੇਡਦੇ ਨੇ, ਕਰਮਾਂ ਵਾਲੇ ਹੋਣਗੇ ਜਿਨ੍ਹਾਂ ਦੀ ਉਮਰਾਂ ਉਦੋਂ ਛੋਟੀ ਸੀ, ਭਾਗਾਂ ਵਾਲੇ ਹੋਣਗੇ ਜਿਨ੍ਹਾਂ ਨੇ ਸਤਿਗੁਰਾਂ ਦੀ ਸੰਗਤ ਰਜ ਮਾਣੀ। ਜਦੋਂ ਲੈ ਕੇ ਚਲੇ ਗਏ ਘਰ ਜੀ, ਅੱਗੇ ਤਾਂ ਸਾਨੂੰ ਗੰਗਾ ਕਿਨਾਰੇ ਲਿਜਾਂਦੇ ਹੋ, ਅੱਜ ਘਰਾਂ ਵਿੱਚ ਜਾ ਰਹੇ ਹੋ, ਆ ਜਾਓ ਮੇਰੇ ਮਗਰ, ਮੈਂ ਕੋਈ ਗੰਗਾ ਦੇ ਪਾਣੀਆਂ ਨਾਲ ਖੇਡਣ ਨਹੀਂ ਆਇਆ। ਅੰਦਰ ਕਹਿੰਦਾ ਹੋਏਗਾ ਮੈਂ ਗਲੀਆਂ ਬਾਜ਼ਾਰਾਂ ਦੇ ਅੰਦਰ ਮੀਟੀਆਂ ਪਾਣ ਨਹੀਂ ਆਇਆ, ਮੈਂ ਆਇਆ ਜਿਸ ਕਾਜ ਲਈ ਖੰਭ ਇਹ ਕਾਜ ਜਗਤ ਮੂੰਹ ਆਏ। ਧਰਮ ਖੇਤ ਗੁਰਦੇਵ ਪਠਾਏ, ਝੋਲੀਆਂ ਭਰਨ ਆਵਾਂ ਜਿੱਥੇ ਕੋ ਝੋਲੀ ਵੇਖਦਾ ਭਰਨ ਤੁਰ ਪੈਂਦਾ ਵਾਂ। ਪਹੁੰਚ ਗਏ ਗੋਦ ਵਿੱਚ ਜਾ ਸਿੱਧਾ ਬੈਠੇ, ਮਾਂ ਖੋਲ ਨੇਤਰ, ਮਾਂ ਕੀ ਮੰਗਦੀ ਏ ਮਾਂ। ਜਦੋਂ ਹੀ ਨੇਤਰ ਖੁੱਲ੍ਹਣੇ ਚਾਹੇ ਪਰ ਖੁੱਲ੍ਹ ਨਾ ਸਕੇ, ਅੰਦਰ ਉਹ ਰਸ ਏ ਬਾਹਰ ਆਵਾਜ਼ ਬੜੀ ਰਸਮਈ ਏ, ਮੈਨੂੰ ਵੀ ਕਿਸੇ ਮਾਂ ਕਿਹਾ ਏ, ਬੜੀ ਚਿਰ ਹੋ ਗਿਆ ਉਡੀਕਦੀ ਨੂੰ ਨਾ ਕਿਹਾ, ਅਤੇ ਅੱਜ ਮਾਂ ਵੀ ਕਹਿਣ ਵਾਲਾ ਰੱਬ ਦੀ ਜੋਤ ਦਾ ਮਾਲਕ ਉਹ ਏ। ਨੇਤਰ ਬੰਦ ਨੇ ਖੁੱਲ੍ਹਣਾ ਚਾਹੁੰਦੇ ਪਰ ਖੁੱਲ੍ਹਦੇ ਨਹੀਂ, ਗੋਦ ਠਰ ਗਈ ਅੰਦਰ ਠਰਿਆ ਭਰਿਆ। ਗੁਰੂ ਕੇ ਪਿਆਰਿਓ, ਸਤਿਗੁਰੂ ਨੇ ਆਪ ਹੀ ਅੰਦਰੋਂ ਬਲ ਦਿੱਤਾ, ਨੇਤਰ ਖੁੱਲ੍ਹੇ ਅਤੇ ਘੁੱਟ ਕੇ ਛੇਤੀ ਨਾਲ ਬਾਲਾ ਪ੍ਰੀਤਮ ਨੂੰ ਆਪਣੀ ਛਾਤੀ ਲਾਇਆ, ਲੱਗ ਗਏ ਉਹਦੀ ਛਾਤੀ ਨਾਲ। ਜਾਣਦੇ ਹੋ ਨਾ, ਜਿਹਨੂੰ ਸਤਿਗੁਰੂ ਕੰਠ ਲਾ ਲੈਣ ਉਹਦੇ ਨਾਲ ਕੀ ਹੁੰਦਾ ਏ। ਸਹਿਬ ਕਹਿੰਦੇ ਕੰਠ ਲਾਏ ਆਓ ਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਇਹ ਪੋਹ ਦਾ ਮਹੀਨਾ ਹੁੰਦਾ ਨਾ ਜਿਹੜਾ, ਇਹਦੇ 'ਚ ਇਹੋ ਜਿਹੀਆਂ ਬਾਤਾਂ ਬਹੁਤ ਆਉਂਦੀਆਂ ਜੇ। ਪੋਖ ਤੁਖਾਰ ਨਾ ਵਿਆਪਾਈ, ਕੰਠ ਮਿਲਿਆ ਹਰ ਨਾਏ। ਗੁਰੂ ਕੇ ਪਿਆਰਿਓ, ਉਹਨੂੰ ਮਿਲਣਾ ਹੀ ਆਪਣੇ ਕੰਠ ਨਾਲ ਲਾਉਣਾ, ਇਕਾਗਰਤਾ ਨਾ ਭੰਗ ਕਰਨੀ ਬੱਚਿਆਂ ਦੇ ਨਾਲ ਲੱਗ ਕੇ, ਜਾਂ ਤੁਸੀਂ ਇੱਧਰ ਉੱਧਰ ਨਾ ਤੱਕਣਾ, ਰਸ ਟੁੱਟੇਗਾ। ਜੋਦੜੀ ਕਰ ਰਿਹਾ ਸਾਂ ਪਿਆਰਿਓ, ਸਤਿਗੁਰੂ ਜੀ ਨੇ ਜਦੋਂ ਉਹਦੇ ਕੰਠ ਨਾਲ ਲੱਗੇ ਲਾ ਲਿਆ, ਕਹਿਣ ਲੱਗੇ ਮਾਂ ਮੰਗ ਕੀ ਮੰਗਦੀ ਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਹੁਣ ਇਹਦੇ ਕੋਲ ਮੰਗਣਾ ਚਾਹੁੰਦੀ ਏ, ਪਰ ਇਹਦੇ ਕੋਲ ਸ਼ਬਦ ਨਹੀਂ। ਕਹਿਣ ਲੱਗੀ ਮੇਰੇ ਦਾਤਾ, ਮੇਰੇ ਪ੍ਰੀਤਮ, ਮੇਰੇ ਰੱਬ ਜੀ, ਮੈਂ ਕੀ ਆਖਾਂ। ਹੌਲੀ ਹੌਲੀ ਬੋਲ ਕੇ ਕਹਿਣ ਲੱਗੀ ਪਿਆਰਿਆ, ਜਦੋਂ ਇਹ ਤੇਰਾ ਜਾਪ ਸ਼ੁਰੂ ਕੀਤਾ ਸੀ ਉਦੋਂ ਮੰਗ ਖੋਰ ਸੀ, ਪਰ ਘਰ ਨੂੰ ਭਾਗ ਲਗਾਉਣ ਵਾਲਿਆ ਅੱਜ ਮੰਗ ਬਦਲ ਗਈ ਆ। ਕੀ ਮੰਗ ਬਦਲ ਗਈ ਅੱਜ ਦੱਸੋ ਮਾਂ ਜੀ, ਕੀ ਮੰਗਦੇ ਹੋ? ਮੰਗੋ, ਜੋ ਮੰਗੇਗਾ ਉਹ ਕੁਝ ਮਿਲੇਗਾ। ਆਖਣ ਲੱਗੇ ਤੇਰੇ ਘਰ ਕੋਲ ਜੁੜਨ ਤੋਂ ਪਹਿਲਾਂ ਸਭ ਤੋਂ ਵੱਡੀ ਚੀਜ਼ ਪੁੱਤਰ ਜਾਪ ਦੇ ਸੀ, ਨਾਮ ਦਾ ਸਵਾਦ ਨਹੀਂ ਸੀ ਵੇਖਿਆ, ਹੁਣ ਦਿਖਾ ਦਿੱਤਾ ਜੀ ਮੈਨੂੰ, ਹੁਣ ਉਹ ਮੰਗ ਮੈਨੂੰ ਫਿੱਕੀ ਅਤੇ ਤੁੱਛ ਜਾਪ ਦੇ। ਇਹ ਕੀ ਮੰਗ ਰਹੀ ਸਾਂ ਐਵੇਂ ਦੁਨੀਆਂ ਦੇ ਨਾਲ ਲੱਗ ਕੇ? ਇਹ ਤਾਂ ਕੋਈ ਮੰਗ ਨਹੀਂ ਏ, ਬੜੀ ਦੁਨੀਆ ਪੁੱਤਰਾਂ ਧੀਆਂ ਵਾਲੀ ਏ, ਉਹ ਕੋਈ ਸਾਰੇ ਸੁਖੀ ਨਹੀਂ, ਉਹਨਾਂ ਦੇ ਘਰ ਦੀ ਰੌਣਕ ਕੋਈ ਪੂਰੀ ਨਹੀਂ। ਆਖਣ ਲੱਗੀ ਗਰੀਬ ਨਿਵਾਜ, ਪਹਿਲਾਂ ਮੰਗ ਸੀ ਮੇਰੇ ਵਿਹੜੇ ਅੰਦਰ ਇੱਕ ਪੁੱਤ ਖੇਡੇ, ਹੁਣ ਜੇ ਤਰੁੱਟ ਪਿਆ ਏ ਮੇਰਾ ਦੇ ਘਰ ਆਇਆ ਤਾਂ ਇੱਕ ਮੰਗ ਪੂਰੀ ਕਰ ਦੇ। ਜਿਵੇਂ ਅੱਜ ਰਾਣੀ ਦੀ ਗੋਦ ਵਿੱਚ ਅਤੇ ਵਿਹੜੇ ਵਿੱਚ ਖੇਡ ਰਿਹਾ ਏ, ਜ਼ਿੰਦਗੀ ਭਰ ਮੇਰੇ ਅੰਦਰ ਦੀ ਗੋਦ ਅਤੇ ਬਾਹਰ ਦੇ ਵਿਹੜੇ ਦੇ ਅੰਦਰ ਸਤ ਗੁਰੂ ਖੇਡਦਾ ਨਜ਼ਰ ਆਵੇ। ਹੁਣ ਨਹੀਂ ਚਾਹੁੰਦੀ ਪੁੱਤਰ, ਹੁਣ ਗੁਰੂ ਖੇਡਦਾ ਵੇਖਣਾ ਚਾਹੁੰਦੀ ਹਾਂ। ਜਿਵੇਂ ਹੁਣ ਦਿਸਦਾ ਏ ਅੰਦਰੋਂ ਵੀ ਇਸੇ ਤਰ੍ਹਾਂ ਦਿਸੀ, ਮੇਰੇ ਸੁਰਤੀ ਦਾ ਵਿਹੜਾ, ਮੇਰਾ ਇੱਕ ਹਿਰਦਾ ਆਂਗਣ। ਗੁਰਬਾਣੀ ਵਿੱਚ ਸ਼ਬਦ ਹੁੰਦਾ ਏ ਜੇ ਤੂੰ ਵੱਤੈ ਅੰਗਣੇ, ਅੰਗਣਾ ਹੁੰਦਾ ਵਿਹੜਾ, ਆ ਦਿਲ ਦਾ ਵਿਹੜਾ ਅੰਦਰਲਾ। ਜੇ ਤੂੰ ਵੱਤੈ ਅੰਗਣੇ ਹਬ ਧਰਤ ਸੁਖਾਵੀ ਖੋਏ, ਸਾਰਾ ਕੁਝ ਹੀ ਸੋਹਣਾ ਲੱਗਦਾ ਫਿਰ ਤੇ, ਜਦੋਂ ਸਤਿਗੁਰੂ ਪਰਮੇਸ਼ਰ ਸਾਡੇ ਵਿਹੜੇ 'ਚ ਵੱਸਦਾ ਹੋਵੇ। ਅਤੇ ਜੇ ਇਸ ਵਿਹੜੇ ਵਿੱਚ ਵੱਸਦੇ ਹੁਣ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਾ ਅਤੇ ਚੁਗਲੀ ਲੋਕਾਂ ਦੇ ਖਿਆਲ, ਫਿਰ ਤਾਂ ਅੱਗ ਲੱਗਦੀ ਨਾ ਇਸ ਵਿਹੜੇ ਨੂੰ, ਭੱਜ ਭੱਜ ਜਾਂਦਾ ਹੈ ਬਾਹਰ, ਕਦੇ ਕਿਸੇ ਦੇ ਗਲ ਕਿਸੇ ਕਦੇ ਕਿਸੇ ਦੇ ਗਲ ਪਵੇਗਾ। ਉਹ ਰਾਣੀ ਕਹਿਣ ਲੱਗੀ ਅੰਦਰ ਵੱਸ ਮੇਰੇ ਪਿਆਰੇ, ਅੰਦਰ ਵੱਸ। ਸਤਿਗੁਰੂ ਨੇ ਬਚਨ ਦਿੱਤਾ ਸੀ ਜਾ ਮਾਂ, ਤੇਰੇ ਅੰਦਰ ਵਿਹੜੇ ਵਿੱਚ ਵੀ ਇਹ ਗੋਬਿੰਦ ਵੱਸੇਗਾ, ਅਤੇ ਬਾਹਰ ਦੇ ਵਿਹੜੇ ਵਿੱਚ ਵੀ ਤੈਨੂੰ ਬੱਚਿਆਂ ਦੇ ਰਾਹੀਂ ਇਹ ਖੇਡ ਦਾ ਸਾਰੀ ਜ਼ਿੰਦਗੀ ਨਜ਼ਰ ਆਏਗਾ। ਉਹਨੂੰ ਵਰ ਦਿੱਤਾ ਨੇ ਆਓ ਰਾਣੀ ਨਾਲ ਮਿਲ ਕੇ ਅਸੀਂ ਵੀ ਕਹੀਏ, ਦਾਤਾ ਅਸੀਂ ਵੀ ਤੇਰੇ ਹਾਂ, ਸਾਡੇ ਇਸ ਵਿਹੜੇ ਦੇ ਅੰਦਰ ਵੀ ਵੱਸ। ਹੁਣ ਤਾਂ ਖੁਰੇ ਕਿੰਨਾ ਕੁਝ ਵੱਸਿਆ ਪਿਆ ਏ। ਉਹ ਪਿਆਰਿਓ ਅਰਦਾਸ ਕਰੋ ਬੈਠੇ ਬੈਠੇ, ਵੱਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪੜ੍ਹਨਾ ਨਹੀਂ ਮਹਾਰਾਜ ਜੀ ਨੂੰ ਖਾਤਰ ਨਾਤਰ ਜਾਣ ਕੇ ਪਿਆਰਿਓ ਸਤਿਗੁਰੂ ਜੀ ਨੂੰ ਸੱਚੀ ਮੁੱਚੀ ਆਖੋ ਪਿਆਰੇ ਜੀ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਸਾਡੇ ਦਿਲਾਂ ਵਿਹੜੇ ਅੰਦਰ ਬਹੁਤ ਕੂੜ ਕਬਾੜ ਅਸੀਂ ਵਸਾਇਆ ਹੈ ਜਿਹੜਾ ਹੁਣ ਇੱਕ ਮਿੰਟ ਲਈ ਵੀ ਤੇਰੀ ਪੰਕਤੀ ਅੰਦਰ ਨਹੀਂ ਆਉਣ ਦੇ ਰਿਹਾ ਤਰਸ ਕਰ ਤੂੰ ਸੱਚਮੁੱਚ ਸਾਡੇ ਅੰਦਰ ਵਸ ਜਦੋਂ ਅੰਦਰੋਂ ਬੋਲੋਗੇ ਤੁਹਾਡੀ ਆਵਾਜ਼ ਬਦਲ ਜਾਏਗੀ ਤੁਹਾਡੇ ਨੇਤਰ ਬੰਦ ਕਰਕੇ ਅੰਦਰੋਂ ਸਤਿਗੁਰੂ ਜੀ ਦੇ ਕੋਲ ਤਰਕਾ ਲੈਣਾ ਪਿਆਰਿਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਜੇ ਤੂੰ ਮਿੱਤਰ ਅਸਾਡੜਾ ਜੇ ਤੂੰ ਮਿੱਤਰ ਅਸਾਡੜਾ ਜੇ ਤੂੰ ਜੇ ਤੂੰ ਮਿੱਤਰ ਅਸਾਡੜਾ ਜੇ ਤੂੰ ਮਿੱਤਰ ਅਸਾਡੜਾ ਜੇ ਤੂੰ ਮਿੱਤਰ ਇੱਕ ਪੋਰੀ ਨ ਵਿਛੋੜ ਇੱਕ ਪੋਰੀ ਨ ਵਿਛੋੜ ਇੱਕ ਪੋਰੀ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਉਹ ਕਿਵੇਂ ਵਸਦਾ ਇੱਕ ਤਾਂ ਗੁਰਬਾਣੀ ਰਾਹੀਂ ਅਰਦਾਸ ਅਤੇ ਦੂਸਰਾ ਸਾਰਿਆਂ ਨੇ ਆਖਣਾ ਜਿਹਦੇ ਨਾਲ ਅੰਦਰ ਸੱਚਮੁੱਚ ਉਹ ਵਸਦਾ ਪਿਆਰਿਓ ਵਾਹਿਗੁਰੂ 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 ਗੁਰੂ ਵਾਹ 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 ਗੁਰੂ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ
ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ
ਇੱਕ ਘਟਨਾ ਦੇ ਕੋਲ ਖਲੋਵਾਂਗੇ ਗੁਰੂ ਕੇ ਪਿਆਰਿਓ ਅਤੇ ਸੱਚਮੁੱਚ ਸਤਿਗੁਰੂ ਪਿਤਾ ਜੀ ਨੂੰ ਮਿਲਣ ਨੂੰ ਜੀ ਕਰੇਗਾ। ਬੜੇ ਕੌਤਕ ਕੋਈ ਪਟਨਾ ਸਾਹਿਬ ਦੀ ਧਰਤੀ 'ਤੇ ਪਹਿਲਾਂ ਪਟਨਾ ਸੀ ਸਾਹਿਬ ਆਏ ਅਤੇ ਪਟਨਾ ਸਾਹਿਬ ਬਣ ਗਿਆ। ਪਿਆਰਿਓ ਇਹ ਸਤਿਗੁਰੂ ਉਹ ਨੇ ਮੇਰੇ ਪਾਤਸ਼ਾਹ ਗਰੀਬ ਨਿਵਾਸ ਜਿਹੜੇ ਦੇਰ ਨਹੀਂ ਕਰਦੇ ਇੱਕ ਦ੍ਰਿਸ਼ਟੀ ਨਾਲ ਹੀ ਕਾਰਜ ਕਰੀ ਜਾਂਦੇ। ਨਵਾਬ ਰਹੀਮ ਬਖਸ਼ ਕਰੀਮ ਬਖਸ਼ ਤੁਰੇ ਆ ਰਹੇ ਨੇ, ਸਾਰਾ ਸ਼ਹਿਰ ਸਲਾਮਾਂ ਕਰਦਾ, ਨਵਾਬ ਆ ਰਹੇ ਨੇ। ਇਹ ਖਲੋਤੇ ਗਰੀਬ ਨਿਵਾਸ ਪਿਤਾ ਰਾਹ ਵਿੱਚ ਹੈ, ਨਾਲ ਬੱਚੇ ਨੇ ਅਤੇ ਕਹਿਣ ਲੱਗੇ ਬੱਚਿਓ ਤੁਸੀਂ ਵੀ ਸਲਾਮ ਕਰੋ। ਸਤਿਗੁਰੂ ਕਹਿੰਦੇ ਸਾਥੀਓ ਕਿਸੇ ਨੇ ਅੱਜ ਸਲਾਮ ਨਹੀਂ ਕਰਨੀ, ਇਹਨਾਂ ਲੋਕਾਂ ਨੂੰ ਸਲਾਮਾਂ ਨੇ, ਸਲਾਮ ਇੱਕ ਨੂੰ ਕਰਾਉਣ ਵਾਸਤੇ ਆਏ ਆ। ਬੜੇ ਖਰਾਨ ਨੇ ਕਿਸੇ ਕਿਹਾ ਬਜ਼ੁਰਗ ਨੇ ਨਵਾਬ ਨੇ, ਇਹ ਨਹੀਂ ਲਿਹਾਜ ਕਰਦੇ ਵੀ ਬੱਚੇ ਨੇ ਕਿ ਵੱਡੇ ਸਜ਼ਾ ਦੇਣਗੇ। ਕਹਿਣ ਲੱਗੇ ਕੋਈ ਖੌਫ ਨਾ ਕਰੋ। ਪਰ ਜਦੋਂ ਉਹ ਆਏ ਸਤਿਗੁਰੂ ਨਿੰਮਾ ਨਿੰਮਾ ਮੁਸਕਰਾਉਂਦੇ ਰਹੇ, ਸਾਥੀਆਂ ਨੂੰ ਕਿਹਾ ਤੁਸੀਂ ਵੇਖੋ ਅਤੇ ਮੁਸਕਰਾਓ, ਹੱਸੋ, ਡਰੋ ਨਾ, ਪੈ ਭੀਤ ਨਾ ਖੋਵੋ, ਮੁਸਕਰਾਏ। ਕਲਕੀਆਂ ਵਾਲੇ ਦੀ ਮੁਸਕਰਾਹਟ ਨੇ ਇਹ ਕਲਾ ਵਰਤਾਈ। ਨਵਾਬ ਦੋਨੋਂ ਹੀ ਸਤਿਗੁਰੂ ਦੇ ਚਰਨਾਂ ਵਿੱਚ ਝੁਕਣ ਲਈ ਮਜਬੂਰ ਹੋ ਗਏ। ਇਸ ਘਰ ਦੀ ਇੱਕ ਮੁਸਕਰਾਹਟ ਜੀਵਨ ਨੂੰ ਤਬਦੀਲ ਕਰਕੇ ਰੱਖ ਦਿੰਦੀ। ਪਿਆਰਿਓ ਕਿਧਰੇ ਭਾਈ ਜਗਤਾ ਜੀ ਵਰਗੇ ਉਹਨਾਂ ਨੂੰ ਤਾਰਦੇ ਹਨ ਇਸ ਧਰਤੀ 'ਤੇ, ਬੜੇ ਭਾਗ ਲੱਗੇ ਹਨ। ਤੁਸੀਂ ਜਾਣਦੇ ਹੋ ਜੇ ਕਿਧਰੇ ਘੜੇ ਤੋੜਦੇ, ਗਾਗਰਾਂ ਤੋੜਦੇ, ਉਹਦੇ ਨਾਲ ਵੀ ਖੁਰੇ ਕਿੰਨੇ ਜੀਵਾਂ ਦਾ ਭਲਾ ਕਰਕੇ। ਮੇਰੇ ਕਲਕੀਆਂ ਵਾਲੇ ਪਿਤਾ ਜੀ ਨੇ ਬਾਲਾ ਪ੍ਰੀਤਮ ਨੇ ਗੁਰੂ ਕੇ ਪਿਆਰਿਓ ਲਗਭਗ 5 ਕੁ ਸਾਲ ਦਾ ਸਮਾਂ ਇਸ ਧਰਤੀ 'ਤੇ ਬਤੀਤ ਕਰਕੇ ਹੁਕਮ ਹੋ ਗਿਆ ਅਨੰਦਪੁਰ ਸਾਹਿਬ ਆਓ। ਜਦੋਂ ਪਟਨਾ ਸਾਹਿਬ ਤੋਂ ਤੁਰਨ ਲੱਗੇ ਸੀ ਨਾ, ਉਦੋਂ ਪਟਨਾ ਦੀਆਂ ਗਲੀਆਂ ਦੇ ਕੱਖ ਵੀ ਰੋਂਦੇ ਸਨ। ਹੈ ਇਹ ਧਰਤੀ ਦੇ ਭਾਗ ਅੱਗ ਚੰਗੇ ਜਿੱਥੇ ਆਪ ਉਤਰਿਆ, ਪਰ ਹੁਣ ਤੁਰ ਚੱਲਿਆ ਏ। ਗੁਰੂ ਕੇ ਪਿਆਰਿਓ ਸਾਰੀ ਸੰਗਤ ਅੱਜ ਬੱਚਾ ਬੱਚਾ ਬੈਰਾਗ ਵਿੱਚ ਏ, ਪਰ ਰਾਜਾ ਫਤਿਹ ਚੰਦ ਮੈਣੀ ਗੁਰੂ ਕੇ ਪਿਆਰਿਓ ਉਹਨਾਂ ਨੇ ਜਦੋਂ ਰਾਣੀ ਆਖਿਆ ਮਾਪੇ ਬਣਾਇਆ ਜੀ, ਜਾਂ ਨਾਲ ਲੈ ਚੱਲੋ ਜਾਂ ਇੱਥੇ ਟਿਕੋ। ਕਹਿਣ ਲੱਗੇ ਹੁਕਮ ਦੀ ਖੇੜੇ ਮਾਪੇ ਇਸੇ ਤਰ੍ਹਾਂ ਰਹੋਗੇ, ਤੁਸੀਂ ਅੰਦਰੋਂ ਉਸੇ ਤਰ੍ਹਾਂ ਵਿਹੜੇ 'ਚੋਂ ਦਰਸ਼ਨ ਸਦਾ ਲਈ ਸਿਮਰਨ ਰਾਹੀਂ, ਬਾਹਰੋਂ ਦਰਸ਼ਨ ਜਦੋਂ ਕਰਨੇ ਖੋਣਗੇ, ਛੋਲੇ ਪੂੜੀਆਂ ਬਣਾਉਣੇ, ਰੋਜ਼ ਇਹ ਬੱਚਿਆਂ ਨੂੰ ਛਕਾਉਣੇ, ਬੱਚਿਆਂ ਦੇ ਵਿੱਚੋਂ ਦੀ ਅਸੀਂ ਤੁਹਾਨੂੰ ਦੀਦਾਰ ਬਖਸ਼ਿਆ ਕਰਾਂਗੇ। ਸ਼ਿਵਦੱਤ ਜੀ ਮੇਰਾ ਕੀ ਬਣੇਗਾ, ਤੈਨੂੰ ਪ੍ਰਤੱਖ ਦੀਦਾਰ ਖੋਣਗੇ ਤੇਰੇ ਕੋਲ ਸੁਰਤੀ ਦੀ ਆਖੇ। ਗਰੀਬ ਨਿਵਾਸ ਪਿਤਾ ਨਵਾਬ ਰਹੀਮ ਅਤੇ ਕਰੀਮ ਬਖਸ਼ ਕਹਿੰਦੇ ਦਾਤਾ ਅਸੀਂ ਕੀ ਕਰਾਂਗੇ, ਦੀਦਾਰ ਤੋਂ ਬਗੈਰ ਤਾਂ ਨਾ ਕਦੇ ਦਿਨ ਚੜ੍ਹਿਆ ਕੌਣ ਨਾ ਰਾਤ ਪਈ। ਜੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋਗੇ ਉਹਦੇ ਵਿੱਚੋਂ ਸਾਡੇ ਦੀਦਾਰ ਖੋਣਗੇ। ਪਿਆਰਿਓ, ਇਕੱਲੇ ਇਕੱਲੇ ਇਹ ਵਰ ਦਿੱਤੇ ਗਏ ਵੱਖਰੇ ਵੱਖਰੇ, ਪਰ ਜਦੋਂ ਸਮੁੱਚੀ ਸੰਗਤ ਦੀ ਵਾਰੀ ਆਈ ਦਾਤਾ ਸਾਡਾ ਕੀ ਬਣੇਗਾ, ਸਾਨੂੰ ਕੋਈ ਬਚਨ ਦੇ ਜਾਓ। ਅੰਮ੍ਰਿਤ ਵੇਲੇ ਆਸਾ ਦੀ ਵਾਰ 'ਤੇ ਜਦੋਂ ਕੀਰਤਨ ਕਰੋਗੇ ਇਸ ਅਸਥਾਨ 'ਤੇ ਮਿਲ ਕੇ ਬੈਠੋਗੇ, ਆਸਾ ਦੀ ਵਾਰ ਦੇ ਕੀਰਤਨ ਦੇ ਰਾਹੀਂ ਸਾਰੀ ਸੰਗਤ ਨੂੰ ਇਸ ਸਰੂਪ ਦੇ ਦੀਦਾਰ ਪੂਰਾ ਕਰਨਗੇ। ਪਿਆਰਿਓ, ਖੁਰੇ ਕਿੰਨੇ ਕੁ ਬਚਨ ਦਿੱਤੇ ਮੇਰੇ ਦਾਤਾ ਨੇ, ਉਹ ਬਚਨ ਦੇ ਕੇ ਸਤਿਗੁਰੂ ਪਿਤਾ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੋਂ ਤੁਰ ਗਏ ਸਰੀਰ ਕਰਕੇ, ਪਰ ਅੰਦਰਲੇ ਸਰੂਪ ਕਰਕੇ ਸਦਾ ਲਈ ਉੱਥੇ ਜਿੱਥੇ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਨੇ। ਪਿਆਰਿਓ, ਪਹਿਲਾਂ ਗੰਗਾ ਕਿਨਾਰੇ ਸਨ, ਅਨੰਦਪੁਰ ਸਾਹਿਬ ਆ ਗਏ। ਇੱਕ ਘਟਨਾ ਕਹਿ ਕੇ, ਕਿਉਂਕਿ ਬਹੁਤ ਸਤਿਗੁਰਾਂ ਦੀ ਖੇਡਾਂ ਅਤੇ ਕੌਤਕ ਨੇ, ਉਹਨਾਂ ਦੇ ਦਰਸ਼ਨ ਕਰਨ ਲੱਗੀਏ। ਇਹ ਘਟਨਾ ਕੋਲ ਹੀ ਕਈ ਘੰਟੇ ਬੀਤ ਜਾਣ, ਪਰ ਪੰਛੀ ਚਾਹਦੇ ਸੀ। ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਨੂੰ ਹੁਕਮ ਕੀਤਾ ਸੀ ਸਿੱਧਾ ਅਨੰਦਪੁਰ ਸਾਹਿਬ ਨਹੀਂ ਆਉਣਾ, ਤੁਸੀਂ ਕੀਰਤਪੁਰ ਸਾਹਿਬ। ਉਹਨਾਂ ਨੂੰ ਰੋਕ ਲਿਆ, ਸਤਿਗੁਰੂ ਆਪ ਗਏ ਨੇ, ਸੰਗਤ ਨਾਲ ਗਈ ਏ। ਉਹਨਾਂ ਨੇ ਆਪ ਜੀ ਆਇਆਂ ਕਿਹਾ ਏ। ਕੀਰਤਪੁਰ ਸਾਹਿਬ ਤੋਂ ਆਪ ਪਰਿਵਾਰ ਨੂੰ ਲੈ ਕੇ ਜਦੋਂ ਆਏ ਨੇ, ਕਿਉਂਕਿ ਕੇਵਲ ਪਰਿਵਾਰ ਨਹੀਂ ਨਾ, ਇੱਥੇ ਉਹ ਜੋਤ ਵਰਤਣੀ ਏ। ਜਦੋਂ ਸੰਗਤ ਨੂੰ ਨਾਲ ਲੈ ਕੇ ਇਸ ਮਾਖੋਵਾਲ ਦੀ ਧਰਤੀ 'ਤੇ ਗਏ ਅਤੇ ਉਦੋਂ ਅਨੰਦ ਸਾਹਿਬ ਜੀ ਦਾ ਪਾਠ ਕੀਤਾ ਵੇਖਦਿਆਂ ਸਾਰ, ਐਸੇ ਆਨੰਦਮਈ ਧਰਤੀ। ਉਸ ਤੋਂ ਬਾਅਦ ਇਹਦਾ ਨਾਮ ਬਦਲ ਗਿਆ ਸੀ, ਗੁਰੂ ਕੇ ਪਿਆਰਿਓ ਅਨੰਦਪੁਰ ਸਾਹਿਬ। ਇਹਦੇ ਨਾਮ ਐਸੇ ਹੋਰ ਵੀ ਬਦਲੇ, ਚੱਕ ਨਾਨਕੀ ਵੀ ਰੱਖਿਆ ਸੀ, ਪਰ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਇਹਦਾ ਨਾਮ ਖੋ ਗਿਆ। ਉਹ ਅਨੰਦਪੁਰੀ ਜਿੱਥੋਂ ਜਗਤ ਦੀ ਝੋਲੀ ਆਨੰਦ ਪਾਇਆ ਗਿਆ, ਖਾਲਸੇ ਦੀ ਸਿਰਜਣਾ ਹੋਈ, ਕਿਲੇ ਰਚੇ ਗਏ, ਮਹੱਲੇ ਖੇਡੇ ਗਏ। ਗੁਰੂ ਕੇ ਪਿਆਰਿਓ ਕਲਕੀਆਂ ਵਾਲੇ ਪਿਤਾ ਜੀ ਨੇ ਪੌਂਟਾ ਸਾਹਿਬ 'ਤੇ ਜਾ ਕੇ ਚਰਨ ਪਾਏ ਸੀ, ਜਮਨਾ ਦੇ ਕਿਨਾਰੇ। ਇੱਕ ਬੇਨਤੀ ਕਰਾਂ ਗੁਰੂ ਕੇ ਪਿਆਰਿਓ, ਸਤਲੁਜ ਦੇ ਪਾਣੀ ਨੂੰ ਵੀ ਨਿਵਾਚਿਆ ਨੇ, ਗੰਗਾ ਦੇ ਪਾਣੀ ਨੂੰ ਵੀ, ਪਰ ਜਮਨਾ ਦੇ ਪਾਣੀ ਨੂੰ ਵੀ ਨਿਵਾਜਿਆ, ਗੋਦਾਵਰੀ ਦੇ ਪਾਣੀ ਨੂੰ ਵੀ ਨਿਵਾਜਿਆ ਨੇ ਸਤਿਗੁਰਾਂ ਨੇ। ਕਿਉਂ ਨਿਵਾਜਦੇ, ਕਿਉਂ ਕਿਨਾਰਿਆਂ 'ਤੇ ਜਾ ਕੇ ਇਲਾਂਦੇ? ਕਹਿੰਦੇ ਪਿਆਰਿਓ, ਇਹ ਕਦੇ ਨਦੀ ਸੀ, ਕਿੱਥੋਂ ਤੁਰੀ ਸੀ, ਇਹ ਵੇਖੋ ਕਦੇ ਰੁਕੀ ਹੈ, ਸਵੇਰੇ ਸ਼ਾਮ ਆਪਣੇ ਵਹਿਣ ਵਿੱਚ ਤੁਰੀ ਜਾਂਦੀ। ਇਹਦੇ 'ਤੇ ਸਰਦੀ ਆਵੇ, ਗਰਮੀ ਆਵੇ, ਇਹ ਰੁਕਦੀ ਨਹੀਂ। ਲੋਕ ਇਹਦੇ 'ਚ ਮੈਲ ਪਾਉਣ ਜਾਂ ਪਵਿੱਤਰ ਪਾਣੀ, ਇਹ ਰੁਕਦੀ ਨਹੀਂ। ਇਹਦੇ 'ਚ ਹਿੰਦੂ ਅਤੇ ਮੁਸਲਮਾਨ ਆ ਕੇ ਪਾਣੀ ਵਰਤਣ, ਇਹ ਉਹਨਾਂ ਕੋਲ ਖਲੋ ਕੇ ਪੁੱਛਦੀ ਨਹੀਂ। ਇਹਦੇ ਕੋਲ ਕੋਈ ਆਦਮੀ ਕਿਸੇ ਰੁੱਤ ਵਿੱਚ ਆਵੇ, ਪਰ ਇੱਕੋ ਜਿਹਾ ਨਿਰੰਤਰ ਇਹਦਾ ਵਹਿਣ ਤੁਰਿਆ ਜਾਂਦਾ ਏ। ਜਿੰਨਾ ਚਿਰ ਸਾਗਰ ਨੂੰ ਮਿਲਦੀ ਪਿਆਰਿਓ, ਇਹ ਜ਼ਿੰਦਗੀ ਬਸ ਇਸੇ ਤਰ੍ਹਾਂ ਦੇ ਰੱਬ ਦਾ ਪੱਲਾ ਪਕੜ ਕੇ ਤੁਰੇ ਰਹਿਣਾ, ਜਿੰਨਾ ਚਿਰ ਉਹ ਮਿਲਦਾ ਨਹੀਂ। ਮਿਲਣ ਤੋਂ ਪਹਿਲਾਂ ਕਦੇ ਮੁਸੀਬਤਾਂ ਆਉਣਗੀਆਂ ਅਤੇ ਕਦੇ ਸੁੱਖ ਵਾਲਾ ਮਾਹੌਲ ਆਏਗਾ। ਕਦੇ ਲੋਕ ਤੁਹਾਨੂੰ ਚੰਗਾ ਕਹਿਣਗੇ, ਕਦੇ ਮਾੜਾ ਕਹਿਣਗੇ, ਪਰ ਕੋਈ ਵੀ ਤੁਹਾਡੇ ਜੀਵਨ 'ਚ ਆਵੇ, ਉਹਦੀ ਮਹਿਲ ਧੋਂਦੇ ਧੋਂਦੇ ਤੁਸੀਂ ਆਪਣੀ ਮੰਜ਼ਿਲ ਨਾ ਭੁੱਲ ਬੈਠਣਾ, ਮੰਜ਼ਿਲ ਵੱਲ ਤੁਰੇ ਜਾਣਾ। ਮੰਜ਼ਿਲ ਏ ਸਾਡੀ ਭਈ ਪ੍ਰਾਪਤ ਮਨੁੱਖ ਦੇ ਕੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆ ਹੈ ਨੀ ਕਮਾਲ। ਨਿਰੰਕਾਰ ਦਾ ਨਾਮ ਗੋਬਿੰਦ ਏ, ਪਹਿਲੇ ਨਾਂ ਹੋਰ ਰੱਖੇ ਨੇ, ਪਰ ਦਸਵਾਂ ਨਾਮ ਹੀ ਉਹ ਗੋਬਿੰਦ ਰੱਖ ਲਿਆ ਹੈ। ਪਰਮਾਤਮਾ ਦਾ ਨਾਮ ਹੈ ਗੋਬਿੰਦ, ਅਖਰੀ ਅਰਥ ਹੁੰਦੇ ਨੇ ਧਰਤੀ ਦੀ ਪਾਲਣਾ ਕਰਨ ਵਾਲਾ। ਮੇਰਾ ਸਤਿਗੁਰੂ ਮਹਾਰਾਜ ਸ੍ਰਿਸ਼ਟੀ ਦਾ ਪ੍ਰਤਪਾਲਕ ਗੁਰੂ ਕੇ ਪਿਆਰਿਓ, ਉਹਨੇ ਇਸ ਦਿਨ 'ਤੇ ਜਦੋਂ ਧਰਤੀ ਨੂੰ ਨਿਵਾਜਿਆ ਸੀ, ਚਰਨ ਪਾਏ, ਪ੍ਰਕਾਸ਼ ਦਿਖਾੜਾ, ਅੱਜ ਉਹ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਵਿੱਚ ਵਰਤ ਰਹੀ ਹੈ। ਆਓ ਸਤਿਗੁਰੂ ਪਿਤਾ ਮਹਾਰਾਜ ਮਿਹਰਾਂ ਕਰਨ, ਕਿਰਪਾ ਕਰਨ, ਅਸੀਂ ਉਹਨਾਂ ਦੇ ਦਰ 'ਤੇ ਬੈਠ ਕੇ ਅੰਮ੍ਰਿਤ ਤਾਰੀ ਹੋਈਏ, ਰੋਜ਼ ਉਹਦੇ ਦਰ 'ਤੇ ਨਿਤਨੇਮ ਕਰਕੇ ਬੈਠੀਏ, ਸਿਮਰਨ ਕਰਨਾ ਉਹਦੇ ਦਰ 'ਤੇ ਬਹਿਣਾ, ਸੰਗਤ 'ਚ ਆਉਣਾ ਉਹਦੇ ਦਰ 'ਤੇ ਬਹਿਣਾ ਅਤੇ ਨਾਲ ਮੰਗਣਾ, ਸਤਿਗੁਰੂ ਸਾਡੀ ਝੋਲੀ ਸਿੱਖੀ ਦੀ ਦਾਤ ਪਾਈ ਰੱਖਣੀ, ਸਾਡੇ ਪਰਿਵਾਰਾਂ ਵਿੱਚੋਂ ਸ਼ਰਾਬ ਮਾਸ ਨੂੰ ਕੱਢ ਕੇ ਅੰਮ੍ਰਿਤ ਨੂੰ ਲਿਆਈ ਰੱਖਣਾ, ਸਾਡੇ ਘਰਾਂ 'ਚੋਂ ਨਿੰਦਾ ਚੁਗਲੀ ਕੱਢ ਦੇਣੀ, ਉੱਥੇ ਤੇਰੀ ਉਸਤਤ ਤੇਰੀ ਬਾਣੀ ਦੀ ਆਵਾਜ਼ ਆਵੇ, ਇਹ ਅੱਜ ਦੇ ਦਿਨ 'ਤੇ ਮੰਗ ਕੇ ਸਤਿਗੁਰਾਂ ਕੋਲ ਅਰਦਾਸਾਂ ਕਰਨੀਆਂ। ਜਿੰਨੀ ਡੂੰਘੀ ਅਰਦਾਸ ਕਰਾਂਗੇ ਅੱਜ ਵੀ ਸਦਾ ਲਈ, ਉਹਨੀ ਉਹਨੀ ਖੈਰ ਝੋਲੀ 'ਚ ਪੈਂਦੀ ਏ। ਦਾਤਾ ਇੱਕੋ ਦਮ ਪਾਉਣ ਨੂੰ ਤਿਆਰ ਏ, ਪਰ ਸਾਡੀ ਝੋਲੀ ਨਹੀਂ ਤਿਆਰ ਹੁੰਦੀ, ਉਹ ਹੁੰਦੀ ਏ ਭਾਵਨਾ ਨਾਲ, ਸੇਵਾ ਸਿਮਰਨ ਨਾਲ। ਆਓ ਸਮਾਪਤੀ ਕਰੀਏ, ਸਤਿਗੁਰਾਂ ਦੇ ਪੁਰਬ ਦੀ ਸਦਾ ਸਦਾ ਲਈ ਵਧਾਈ ਸਮੁੱਚੇ ਮਨੁੱਖ ਜਾਤੀ ਨੂੰ, ਆਪ ਸੰਗਤ ਨੂੰ। ਧੰਨ ਗੁਰੂ ਗੋਬਿੰਦ ਸਿੰਘ ਪਿਤਾ ਦੇ ਚਰਨਾਂ ਦਾ ਧਿਆਨ ਧਰ ਕੇ ਇੱਕ ਵਾਰ ਗੁਰੂ ਕੇ ਪਿਆਰਿਓ ਇਸ ਪੰਕਤੀ ਦਾ ਜਾਪ ਕਰ ਲਈਏ ਇੱਕ ਦੋ ਮਿੰਟ। ਹੋਵੰਜਾ ਕੁਰਬਾਨ ਸਾਈਂ ਆਪਣੇ, ਹੋਵੰਜਾ ਕੁਰਬਾਨ ਸਾਈਂ ਆਪਣੇ, ਹੋਵੰਜਾ ਦਾਨ ਬੀਨ ਸਾਈਂ ਮੈਂਡਾ, ਦਾਨ ਬੀਨ ਸਾਈਂ ਮੈਂਡਾ, ਦਾਨ ਬੀਨ ਸਾਈਂ ਮੈਂਡਾ, ਦਾਨ ਬੀਨ ਸਾਈਂ ਮੈਂਡਾ, ਹੋਵੰਜਾ ਕੁਰਬਾਨ ਸਾਈਂ ਆਪਣੇ, ਹੋਵੰਜਾ ਕੁਰਬਾਨ ਸਾਈਂ ਆਪਣੇ, ਕੋਲ ਕੁਮਾਈ ਲਾਲ ਨਾ, ਕੋਲ ਕੁਮਾਈ ਲਾਲ ਨਾ, ਕੋਲ ਕੋਲ ਕੁਮਾਈ ਲਾਲ ਨਾ, ਕੋਲ ਕੁਮਾਈ ਲਾਲ ਨਾ, ਹੋਵੰਜਾ ਕੁਰਬਾਨ ਸਾਈਂ ਆਪਣੇ, ਹੋਵੰਜਾ ਕੁਰਬਾਨ ਸਾਈਂ ਆਪਣੇ।